ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਸ੍ਰੀ ਹਰ ਰਾਇ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨ ਪਰ ਥਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਜਨ ਮੂਰਤ ਅਨੁਰਾਗ ਹੋਏ ਗਾਵਤ ਆਸਾ ਰਾਗ ਸੋ ਦਰ ਸ਼ਬਦ ਉਚਾਰ ਕੈ ਬੰਦਤ ਹੋਏ ਅਸ਼ਟਾਂਗ ਜਨ ਮੂਰਤ ਅਨੁਰਾਗ ਹੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਜੁਗ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਦਾ ਸਤਿਕਾਰ ਪਿਛਲੇ ਪਹਿਰ ਦੇ ਸੁੰਦਰ ਦੀਵਾਨਾਂ ਵਿੱਚ ਸੱਜ ਕੇ ਜਗਿਆਸੂ ਜਨਾਂ ਨੇ ਗੁਰੂ ਸਾਰਿਆਂ ਤੋਂ ਮਹਾਰਾਜ ਜੀ ਦੇ ਅਮਤਮਈ ਬਚਨਾਂ ਦਾ ਕੀਰਤਨ ਸਰਵਣ ਕਰਕੇ ਸਮਾਂ ਸਫਲਾ ਕੀਤਾ ਹੈ। ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿੱਚੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਜੀਵਨ ਦੇ ਸੁੱਚੇ ਮੋਤੀਆਂ ਨੂੰ ਆਪ ਜੀ ਪਰਮਹੰਸਾਂ ਦੀ ਤਰ੍ਹਾਂ ਸਤਸੰਗ ਜੀ ਰੋਜ਼ ਚੁਗਦੇ ਹੋ। ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਤੇ ਇਸ ਵਿੱਚ ਸੱਚਖੰਡ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸੋਦਰ ਵਾਲੀ ਪੌੜੀ ਉਚਾਰਨ ਕੀਤੀ ਹੈ। ਇੰਨੇ ਪ੍ਰੇਮ ਵਿੱਚ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੌੜੀ ਸਤਸੰਗ ਜੀ ਗਾਈ। ਅਕਾਲ ਪੁਰਖ ਵਾਹਿਗੁਰੂ ਜੀ ਬਹੁਤ ਪ੍ਰਸੰਨ ਹੋਏ, ਬਹੁਤ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਉਹਨਾਂ ਨੇ ਆਪਣੀ ਕਿਰਪਾਲਤਾ ਸਤਸੰਗ ਜੀ ਪ੍ਰਗਟ ਕੀਤੀ। ਇੱਥੋਂ ਤੱਕ ਪ੍ਰਸੰਗ ਆਪ ਜੀ ਨੇ ਪਹਿਲਾਂ ਸਰਵਣ ਕੀਤਾ ਹੈ, ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਹਨ ਆਓ ਸਰਧਾ ਭਾਵਨਾ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਜੀ ਦਾ ਪਾਵਨ ਪਵਿੱਤਰ ਜੀਵਨ ਉਹਨਾਂ ਦੇ ਜੀਵਨ ਦੇ ਪਵਿੱਤਰ ਕੌਤਕ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਜਨ ਮੂਰਤ ਅਨੁਰਾਗ ਹੋਵੇ।
ਜਿਸ ਵੇਲੇ ਮਹਾਰਾਜ ਜੀ ਨੇ ਅਕਾਲ ਪੁਰਖ ਦੇ ਸਨਮੁਖ ਸਤਸੰਗ ਜੀ ਸੋਦਰ ਵਾਲੀ ਪੌੜੀ ਉਚਾਰਨ ਕੀਤੀ ਤੇ ਸਮਝ ਲਓ ਜਿਵੇਂ ਗਾਉਂਦਿਆਂ ਗਾਉਂਦਿਆਂ ਮਹਾਰਾਜ ਜੀ ਪ੍ਰੇਮ ਦੀ ਮੂਰਤੀ ਬਣ ਗਏ ਹੋਣ। ਇੰਨੇ ਪ੍ਰੇਮ ਵਿੱਚ ਇੰਨੇ ਸਹਾਇਤਾ ਵਿੱਚ ਆਣ ਕੇ ਗੁਰੂ ਸਾਹਿਬ ਜੀ ਨੇ ਪੌੜੀ ਗਾਵੀ ਹੈ।
ਗਾਵਤ ਆਸਾ ਰਾਗ,
ਆਸਾ ਰਾਗ ਵਿੱਚ ਸੱਚੇ ਪਾਤਸ਼ਾਹ ਜੀ ਨੇ ਪੌੜੀ ਸਤਸੰਗ ਜੀ ਪ੍ਰੇਮ ਦੀ ਮੂਰਤੀ ਬਣ ਕੇ ਗਾਈ ਪਰਮੇਸ਼ਰ ਦੇ ਸਨਮੁਖ।
ਸੋਦਰ ਸ਼ਬਦ ਉਚਾਰ ਕੇ,
ਇਹ ਸੋਦਰ ਦਾ ਸਤਸੰਗ ਜੀ ਸ਼ਬਦ ਉਚਾਰਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ।
ਬੰਦਕ ਹੋਵੇ ਅਸ਼ਟਾਂਗ,
ਤੇ ਫਿਰ ਇਹ ਪੌੜੀ ਪੂਰੀ ਕਰਕੇ ਪੂਰਾ ਸ਼ਬਦ ਉਚਾਰ ਕੇ ਗਾ ਕੇ ਇਸ ਨੂੰ ਪ੍ਰੇਮ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਮੇਸ਼ਰ ਨੂੰ ਵੰਦਨਾ ਕੀਤੀ, ਅਸ਼ਟਾਂਗ ਵੰਦਨਾ ਕੀਤੀ ਹੈ ਜੀ।
ਅਖੰਡ ਮੰਡਲ ਆਕਾਰ ਦੇਵਤ,
ਅਕਾਲ ਪੁਰਖ ਵਾਹਿਗੁਰੂ ਸਾਹਿਬ ਸੰਗ ਜੀ ਜਿਹੜਾ ਖੰਡਨ ਤੋਂ ਰਹਿਤ ਹੈ ਤੇ ਇੰਨਾ ਜਿਸ ਦਾ ਤੇਜ ਪ੍ਰਤਾਪ ਹੈ।
ਤੇਜ ਸ਼ਤ ਕੋਟ ਰਵ,
ਰਵ ਹੁੰਦਾ ਸਤਸੰਗ ਜੀ ਸੂਰਜ, ਕਹਿੰਦੇ ਸੈਂਕੜੇ ਨਹੀਂ ਹਜ਼ਾਰਾਂ ਸੂਰਜ ਵੀ ਜਿਸ ਦੇ ਤੇਜ ਪ੍ਰਤਾਪ ਦਾ ਮੁਕਾਬਲਾ ਨਹੀਂ ਕਰ ਸਕਦੇ।
ਤਨਕ ਤੜਤ ਚਮਕਾਰ।
ਅਨੇਕਾਂ ਬਿਜਲੀਆਂ ਜਦੋਂ ਇਕਦਮ ਚਮਕਾ ਮਾਰਨ ਤਾਂ ਉਸ ਵੇਲੇ ਜਿਹੜੀ ਚਮਕ ਬਣਦੀ ਹੈ,
ਕੈਸੇ ਹੋਰ ਸਮਾਨ ਤੇ,
ਕਹਿੰਦੇ ਨੇ ਉਹ ਵੀ ਸਤਸੰਗ ਜੀ ਕਿਵੇਂ ਸਮਾਨਤਾ ਕਰ ਸਕਦੀਆਂ ਮਹਾਰਾਜ, ਅਕਾਲ ਪੁਰਖ ਵਾਹਿਗੁਰੂ ਦੇ ਤੇਜ ਪ੍ਰਤਾਪ ਦੇ ਕਰੋੜਾਂ ਸੂਰਜਾਂ ਦਾ ਵੀ ਉੱਥੇ ਪ੍ਰਕਾਸ਼ ਮੱਧਮ ਹੈ, ਕਰੋੜਾਂ ਬਿਜਲੀਆਂ ਇੱਕੋ ਵਾਰੀ ਚਮਕਣ ਤੇ ਫਿਰ ਵੀ ਸਤਸੰਗ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦੇ ਤੇਜ ਪ੍ਰਤਾਪ ਦੀ ਬਰਾਬਰਤਾ ਉਹਦਾ ਮੁਕਾਬਲਾ ਨਹੀਂ ਕਰ ਸਕਦੀਆਂ।
ਮਹਿਮਾ ਸ਼੍ਰੀ ਅਕਾਲ ਸੁਣ ਕਾਨੇ,
ਕਹਿੰਦੇ ਜਿਸ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਸੋਦਰ ਵਾਲੀ ਪੌੜੀ ਸੁਣੀ ਤਾਂ ਜੀ
ਭੇ ਪ੍ਰਸੀਦ ਮੰਦ ਮੁਸਕਾਨੇ,
ਕਹਿੰਦੇ ਬਹੁਤ ਪ੍ਰਸੰਨ ਹੋ ਕੇ ਤੇ ਪਰਮੇਸ਼ਰ ਜੀ ਮੁਸਕਰਾਉਣ ਲੱਗ ਪਏ ਉਸ ਵੇਲੇ।
ਸ੍ਰੀ ਮੁਖ ਤੇ ਪੁਨ ਗਿਰਾ ਉਚਾਰੀ,
ਆਪਣੇ ਪਵਿੱਤਰ ਮੁਖ ਤੋਂ ਵਾਹਿਗੁਰੂ ਜੀ ਨੇ ਗੁਰੂ ਸਾਹਿਬ ਜੀ ਦੇ ਪ੍ਰਥਾਏ ਇਸ ਤਰ੍ਹਾਂ ਬਚਨ ਕੀਤਾ ਹੈ,
ਆਪ ਤੁਮ ਜਾਵੋ ਜਗ ਤੁਮ ਜਹਰੀ,
ਆਖਿਆ ਅਸੀਂ ਤੁਹਾਡੇ ਤੇ ਬਹੁਤ ਖੁਸ਼ ਹਾਂ, ਬਹੁਤ ਪ੍ਰਸੰਨ ਹਾਂ, ਹੁਣ ਤੁਸੀਂ ਜਾਓ ਸੰਸਾਰ ਦੇ ਭਲੇ ਵਾਸਤੇ ਸੰਸਾਰ ਵਿੱਚ।
ਜਿਹੇ ਕਾਰਨ ਨੇ ਭਰਿਓ ਸਰੀਰ,
ਜਿਸ ਕਾਰਨ ਨੂੰ ਜਿਸ ਕਾਰਜ ਨੂੰ ਪੂਰਾ ਕਰਨ ਵਾਸਤੇ ਤੁਸੀਂ ਸਰੀਰ ਧਾਰਿਆ, ਇਹ ਪੰਜਾਂ ਤੱਤਾਂ ਦੀ ਦੇਹ ਵਿਖਾਲੀ ਹੈ,
ਕਰੋ ਕਾਜ ਪੰਜੋ ਭਾਉ ਪੀੜਾ,
ਉਹ ਕਾਰਜ ਜਾ ਕੇ ਸੰਸਾਰ ਤੇ ਪੂਰਾ ਕਰੋ ਤੇ ਸੰਸਾਰ ਦੇ ਲੋਕਾਂ ਦੀ ਪੀੜ ਦੂਰ ਕਰੋ, ਉਹਨਾਂ ਦੇ ਦੁੱਖ ਦੂਰ ਕਰੋ, ਉਹਨਾਂ ਦਾ ਜਿਹੜਾ ਇਹ ਦਲਿੱਦਰਤਾ ਜਾਂ ਜਿਹੜੀ ਪਿੱਛੇ ਆਪਾਂ ਵਿਚਾਰ ਕਰ ਰਹੇ ਹਾਂ ਵਿਕਾਰਾਂ ਦੀ, ਸਤਸੰਗ ਜੀ ਅੱਗ ਬਲਦੀ ਪਈ ਹੈ ਵਿਸ਼ਿਆਂ ਦੀ ਹਨੇਰੀ ਕਰਕੇ, ਕਹਿੰਦੇ ਨੇ ਜਿਹੜੀਆਂ ਉੱਚੀਆਂ ਉੱਚੀਆਂ ਲਾਟਾਂ ਉੱਠਦੀਆਂ ਤੇ ਜੀਵ ਦੁਖੀ ਨੇ, ਜਾ ਕੇ ਬੱਦਲ ਦੀ ਨਿਆਈ ਹੋ ਕੇ ਨਾਮ ਜਲ ਦਾ ਛੱਟਾ ਦੇ ਕੇ ਵਰਖਾ ਕਰਕੇ ਸੁਖੀ ਕਰੋ ਸਾਰੇ ਸੰਸਾਰ ਦੇ ਜੀਵਾਂ ਨੂੰ।
ਸਿੱਖੀ ਰੀਤ ਪ੍ਰਕਾਸ਼ ਜਾਵੇ,
ਸਿੱਖੀ ਦੀ ਰੀਤ ਜਦੋਂ ਪੂਰੀ ਤਰ੍ਹਾਂ ਪ੍ਰਕਾਸ਼ ਜਾਵੇਗੀ ਸੰਸਾਰ ਵਿੱਚ,
ਆਪ ਨਿਕਟ ਹਮਾਰੇ ਤਬ ਹੀ,
ਨਾਮ ਦਾ ਪ੍ਰਤਾਪ ਨਾਮ ਦਾ ਮਹਾਤਮ ਭਗਤੀ ਦੀ ਵਡਿਆਈ ਚੰਗੀ ਤਰ੍ਹਾਂ ਪ੍ਰਗਟ ਕਰਕੇ ਸਿੱਖੀ ਰੀਤ ਚਲਾ ਕੇ ਫਿਰ ਤੁਸੀਂ ਸਾਡੇ ਕੋਲ ਆਉਣਾ। ਹੁਣ
ਕਰਮ ਸਰਬ ਨਿਰਵਾਰੋ,
ਜਿਹੜੇ ਲੋਕ ਕਰਮਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਉਹਨਾਂ ਖੋਟੇ ਕਰਮਾਂ ਵਿੱਚੋਂ ਕੱਢੋ, ਜਾ ਕੇ ਨਿਵਿਰਤੀ ਕਰੋ ਉਹਨਾਂ ਦੇ ਖੋਟੇ ਕਰਮਾਂ ਦੀ।
ਦੰਭ ਅਨੇਕ ਦੂਰ ਬਿਦਾਰੋ,
ਦੰਭ ਪਖੰਡ ਨੂੰ ਕਹਿੰਦੇ ਸਾਧ ਸੰਗਤ ਜੀ, ਤੇ ਪਰਮੇਸ਼ਰ ਨੇ ਆਖਿਆ ਜਾਓ ਜਿਹੜਾ ਪਖੰਡ ਸੰਸਾਰ ਤੇ ਪ੍ਰਬਲ ਹੋ ਗਿਆ ਉਸ ਪਖੰਡ ਨੂੰ ਦੂਰ ਕਰਕੇ ਲੋਕਾਂ ਨੂੰ ਪਖੰਡ ਚੋਂ ਕੱਢੋ, ਪਖੰਡ ਵਿੱਚੋਂ ਕੱਢ ਕੇ ਸੁਖੀ ਕਰੋ ਸਾਰੇ ਸੰਸਾਰ ਦੇ ਜੀਵਾਂ ਨੂੰ।
ਸਤਨਾਮ ਕੋ ਕਰਿ ਉਪਦੇਸ਼,
ਸਤਨਾਮ ਦਾ ਉਪਦੇਸ਼ ਦਿਓ ਚੰਗੀ ਤਰ੍ਹਾਂ ਜਾ ਕੇ।
ਭਰਣੀ ਕੋ ਸਭ ਹਰੋ ਕਲੇਸ਼,
ਧਰਤੀ ਦੇ ਉੱਤੇ ਜਿੰਨਾ ਕਲੇਸ਼ ਪਿਆ ਹੋਇਆ ਹੈ ਸਾਰਾ ਜਾ ਕੇ ਦੂਰ ਕਰੋ ਨਾਮ ਦਾ ਪ੍ਰਤਾਪ ਪ੍ਰਗਟ ਕਰਕੇ।
ਸੁਣ ਕਰ ਸ਼੍ਰੀ ਅਕਾਲ ਕੇ ਬਚਨਾ,
ਅਕਾਲ ਪੁਰਖ ਵਾਹਿਗੁਰੂ ਜੀ ਦੇ ਬਚਨ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ।
ਬੰਦੇ ਚਰਨ ਬਿਨਾ ਕਰ ਰਚਨਾ,
ਕਹਿੰਦੇ ਮਹਾਰਾਜ ਦੇ ਅਕਾਲ ਪੁਰਖ ਵਾਹਿਗੁਰੂ ਦੇ ਸਤਿਗੁਰੂ ਜੀ ਨੇ ਸਤਸੰਗ ਜੀ ਚਰਨਾਂ ਤੇ ਨਮਸਕਾਰ ਕੀਤੀ ਹੈ ਬਚਨ ਸੁਣ ਕੇ।
ਹਟੇ ਜਗਤ ਕੀ ਦਿਸ਼ ਗਤਦਾਈ,
ਤੇ ਪਰਮੇਸ਼ਰ ਨੂੰ ਨਮਸਕਾਰ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਪਸ ਹਟ ਗਏ, ਉੱਥੋਂ ਵਾਪਸ ਆ ਗਏ ਹਨ।
ਦੀਨਨ ਬੰਧੂ ਦਇਆਲ ਗੁਸਾਈ,
ਕਹਿੰਦੇ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਗੁਸਾਈ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ,
ਭਰਿਓ ਦੇਹ ਜਿਨ ਦੁਤੀਆ ਨਾ ਕਾਰਨ,
ਕਹਿੰਦੇ ਜਿਨ੍ਹਾਂ ਨੇ ਸੰਸਾਰ ਦੇ ਜੀਵਾਂ ਦੇ ਭਲੇ ਲਈ ਦੇਹ ਧਰੀ, ਹੋਰ ਦੂਸਰਾ ਕੋਈ ਕਾਰਨ ਹੀ ਨਹੀਂ ਸੀ ਮਹਾਰਾਜ ਦੇ ਅਵਤਾਰ ਲੈ ਕੇ ਆਉਣ ਦਾ, ਸਿਰਫ ਦੁਖੀ ਲੋਕਾਂ ਦਾ ਭਲਾ ਹੀ ਕਰਨ ਲਈ ਮਹਾਰਾਜ ਨੇ ਸਰੀਰ ਧਾਰਿਆ ਸੀ।
ਕੇਵਲ ਮਾਨਵ ਦੁਖੀਆਂ ਤਾਰਨ,
ਕੇਵਲ ਤੇ ਕੇਵਲ ਮਨੁੱਖੀ ਮਨੁੱਖ ਜਿਹੜੇ ਦੁਖੀ ਸਨ ਉਹਨਾਂ ਨੂੰ ਤਾਰਨ ਵਾਸਤੇ, ਉਹਨਾਂ ਦਾ ਭਲਾ ਕਰਨ ਵਾਸਤੇ ਮਹਾਰਾਜ ਨੇ ਆਪਣਾ ਸਰੀਰ ਪ੍ਰਗਟ ਕੀਤਾ ਹੈ।
ਜੇ ਨਰਤਨ ਕੇ ਬਚਨਨ ਮਾਹੀ,
ਤੇ ਕਹਿੰਦੇ ਜਿਹੜੇ ਮਨੁੱਖ ਫਿਰ ਵੀ ਉਹਨਾਂ ਦੇ ਬਚਨ ਨਾ ਮੰਨਣਗੇ, ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਿੱਖਿਆ ਤੇ ਨਾ ਚੱਲਣਗੇ, ਮਹਾਰਾਜ ਜੀ ਦੇ ਉਪਦੇਸ਼ ਨੂੰ ਗ੍ਰਹਿਣ ਨਾ ਕਰਨਗੇ, ਕਹਿੰਦੇ ਉਹ ਜਿਹੜੇ ਉਪਦੇਸ਼ ਨੂੰ ਮੰਨਣਗੇ ਉਹਨਾਂ ਨੂੰ ਤੇ ਕਿਸੇ ਤਰ੍ਹਾਂ ਦਾ ਕੋਈ ਜੰਮਦਾ ਭੈ ਨਹੀਂ, ਕੋਈ 84 ਦੇ ਗੇੜੇ ਦਾ ਡਰ ਨਹੀਂ, ਕੋਈ ਵਾਰ ਵਾਰ ਜੂਨਾਂ ਚ ਜੰਮਣਾ ਮਰਨਾ ਨਹੀਂ। ਪਰ ਜਿਹੜੇ ਮਹਾਰਾਜ ਜੀ ਦੇ ਉਪਦੇਸ਼ ਤੋਂ ਆਕੀ ਹੋ ਜਾਣਗੇ ਉਹਨਾਂ ਦੇ ਸਿਰ ਤੋਂ ਇਹ ਮੌਤ ਦਾ ਜਮਾਂ ਦਾ ਭੈ ਕਦੇ ਉਤਰੇਗਾ ਨਾ।
ਜਿਉਂ ਬਾਵਨ ਪਦ ਪੰਕਜ ਬਾਰਾ,
ਕਹਿੰਦੇ ਜਿਵੇਂ ਬਾਵਨ ਅਵਤਾਰ ਦੇ ਕਹਿੰਦੇ ਨੇ ਪਵਿੱਤਰ ਚਰਨਾਂ ਦਾ ਜਲ ਜੋ ਹੈ,
ਜਗਤ ਬਿਥਾਰੀ ਸੁਰਸਰ ਧਾਰਾ,
ਕਹਿੰਦੇ ਬਾਵਨ ਅਵਤਾਰ ਦੇ ਚਰਨਾਂ ਦਾ ਜਲ ਹੈ ਸੰਸਾਰ ਉੱਤੇ ਜਿਹੜੀ ਗੰਗਾ ਵਗਦੀ ਪਈ ਹੈ।
ਕਿਉਂ ਸ਼੍ਰੀ ਨਾਨਕ ਉੱਤਮ ਬਾਣੀ,
ਕਹਿੰਦੇ ਉਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਲੈ ਕੇ ਤੇ ਪਵਿੱਤਰ ਬਾਣੀ ਦੀ ਗੰਗਾ ਚਲਾ ਦਿੱਤੀ ਹੈ ਜੀ।
ਭਾਵ ਸਭ ਵਿਸਤਾਰੀ ਗੁਣ ਖਾਨੀ,
ਕਹਿੰਦੇ ਗੁਣਾਂ ਦੀ ਖਾਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹਦਾ ਵਿਸਥਾਰ ਬਾਣੀ ਰੂਪ ਗੰਗਾ ਦਾ ਸਾਰੇ ਸੰਸਾਰ ਤੇ ਕੀਤਾ ਹੈ।
ਦੇਹ ਮੈਂ ਧੂਲ ਸਰੀਰ ਜੋ ਮੱਝ ਹੈ।
ਕਹਿੰਦੇ ਨੇ ਉਸ ਗੰਗਾ ਦੇ ਵਿੱਚ ਜਿਹੜੀ ਕਹਿੰਦੇ ਬਾਵਨ ਅਵਤਾਰ ਦੇ ਚਰਨਾਂ ਦਾ ਜਲ ਹੈ, ਉਸ ਗੰਗਾ ਦੇ ਵਿੱਚ ਤਾਂ ਜਿਹੜੇ ਸਥੂਲ ਸਰੀਰ ਲੈ ਕੇ ਇਸ਼ਨਾਨ ਕਰਦੇ ਹਨ,
ਪਾਪ ਕਮਾਤੇ ਸਭ ਹੀ ਭੱਜਿਆ ਹੈ।
ਕਹਿੰਦੇ ਉਹਨਾਂ ਦੇ ਪਾਪ ਉਤਰਦੇ ਨੇ ਜਿਹੜੇ ਗੰਗਾ ਵਿੱਚ ਜਾ ਕੇ ਆਪਣੇ ਸਰੀਰ ਦਾ ਇਸ਼ਨਾਨ ਕਰਵਾਉਂਦੇ ਹਨ ਜੀ।
ਇਸ ਮੈਂ ਸੂਖਮ ਮਨ ਇਸ਼ਨਾਨ।
ਪਰ ਇੱਧਰ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀ ਬਾਣੀ ਦੀ ਗੰਗਾ ਚਲਾਈ, ਇਸ ਵਿੱਚ ਮਨ ਦਾ ਇਸ਼ਨਾਨ ਕਰਵਾਈਦਾ। ਜਿਹੜੇ ਸੂਖਮ ਮਨ ਦਾ ਆਪਣੇ ਦਾ ਇਸ਼ਨਾਨ ਰੋਜ਼ ਬਾਣੀ ਦੀ ਗੰਗਾ ਵਿੱਚ ਕਰਵਾਉਂਦੇ ਹਨ, ਜਿਵੇਂ ਸਿਆਣੇ ਵਿਦਵਾਨਾਂ ਨੇ ਆਖਿਆ ਸਤਸੰਗ ਜੀ, ਤਨ ਪਾਣੀ ਨਾਲ ਧੋਈਦਾ ਤੇ ਮਨ ਬਾਣੀ ਨਾਲ। ਗੁਰੂ ਕਾ ਸਿੱਖ ਸਵੇਰੇ ਸਵੇਰੇ ਉੱਠ ਕੇ ਸਤਸੰਗ ਜੀ ਪਹਿਲਾਂ ਇਸ਼ਨਾਨ ਕਰਦਾ, ਤਨ ਨੂੰ ਪਾਣੀ ਨਾਲ ਧੋਂਦਾ ਸਰੀਰ ਦੀ ਸਾਵਧਾਨਤਾ ਲਈ, ਤੇ ਫਿਰ ਬੈਠਦਾ ਚੌਂਕੜਾ ਮਾਰ ਕੇ 10 ਮਿੰਟ ਪਰਮੇਸ਼ਰ ਦੀ ਯਾਦ ਵਿੱਚ, ਫਿਰ ਬਾਣੀ ਪੜ੍ਹਦਾ ਤੇ ਬਾਣੀ ਦੇ ਨਾਲ ਸਤਸੰਗ ਜੀ ਫਿਰ ਆਪਣੇ ਮਨ ਨੂੰ ਧੋਂਦਾ, ਆਪਣੇ ਮਨ ਨੂੰ ਮਾਂਜਦਾ ਹੈ। ਇਉਂ ਕਹਿੰਦੇ ਨੇ ਉਸ ਗੰਗਾ ਵਿੱਚ ਸਰੀਰ ਕਰਕੇ ਕੋਈ ਇਸ਼ਨਾਨ ਕਰੇ ਤੇ ਉਹਦੇ ਪਾਪ ਉਤਰੇ ਮੰਨੇ ਜਾਂਦੇ ਆ, ਇਸ ਗੰਗਾ ਵਿੱਚ ਜੇ ਕੋਈ ਆਪਣੇ ਮਨ ਦਾ ਇਸ਼ਨਾਨ ਕਰਵਾਵੇ ਤਾਂ। ਜਿਹੜੇ ਵੀ ਗੁਰਮੁਖ ਪਿਆਰੇ ਬਾਣੀ ਰੂਪ ਗੰਗਾ ਵਿੱਚ ਆਪਣੇ ਮਨ ਦਾ ਰੋਜ਼ ਇਸ਼ਨਾਨ ਕਰਵਾਉਂਦੇ ਨੇ, ਉਹਨਾਂ ਦੀ ਜ਼ਰੂਰ ਗਤੀ ਹੋਵੇਗੀ, ਜ਼ਰੂਰ ਗਤੀ ਹੋਵੇਗੀ। ਕਹਿੰਦੇ ਉਹ ਤੇ ਇੱਕ ਥਾਂ ਤੇ ਵਗਦੀ ਨਾ ਗੰਗਾ ਦੀ ਧਾਰਾ, ਇਹ ਬਾਣੀ ਦੀ ਗੰਗਾ ਸਾਰਿਆਂ ਥਾਵਾਂ ਤੇ ਹੈ। ਕਹਿੰਦੇ ਇਸ ਬਾਣੀ ਨੇ ਤਾਂ ਕਿਰਪਾ ਐਸੀ ਕਰ ਦਿੱਤੀ, ਸਭ ਕੁਛ ਸੁਗਮ ਅਗਮ ਕੁਛ ਨਾਹੀਂ, ਸਭ ਸੌਖਾ। ਸੁਗਮ ਦਾ ਅਰਥ ਹੁੰਦਾ ਸੌਖਾ। ਕਹਿੰਦੇ ਸੌਖਾ ਹੀ ਕਰ ਦਿੱਤਾ, ਸਭ ਸੌਖਾ ਹੀ ਕਰ ਦਿੱਤਾ ਸੰਸਾਰ ਤੋਂ ਤਰਨਾ, ਕੋਈ ਵੀ ਮੁਸ਼ਕਲ ਨਹੀਂ ਰਹਿਣ ਦਿੱਤੇ। ਕਿਉਂਕਿ ਪਹਿਲੇ ਯੁੱਗਾਂ ਚ ਸਾਧ ਸੰਗਤ ਜੀ ਬੜਾ ਕਠਿਨ ਸੀ ਸੰਸਾਰ ਤੋਂ ਤਰਨ ਵਾਸਤੇ, ਜਿਹੜੇ ਸਾਧਨ ਸਨ ਪ੍ਰਚਲਿਤ ਬਹੁਤ ਕਠਿਨ, ਉਹਨਾਂ ਨੂੰ ਆਖਿਆ ਵਿਦਵਾਨਾਂ ਨੇ। ਉਹ ਲਿਖਦੇ ਨੇ, ਪ੍ਰਥਮ ਯੁੱਗ ਮੈਂ ਤਪ ਕੋ ਤਾਪੈ ਸੁਧਾ ਵਿਪਾਸਾ ਸਹਿ ਕਰ ਸੋਏ, ਪੰਚਾਂਗਨ ਤਾਪੈ ਜਲ ਪੈਠੇ ਬਰਖਾ ਸਹਿ ਨਗਨ ਤਨ ਹੋਏ, ਏਕ ਚਰਨ ਪਰ ਠਾਡੇ ਹੋਵਤ ਊਰਧ ਬਾਹੂ ਕਿਤੇ ਕਰੰਤ, ਕੈ ਲਟਕਟ ਹੈ ਉਲਟੇ ਪਾਗ ਕਰ ਚਾਹੇ ਪ੍ਰਸੰਨੋ ਹੈ ਭਗਵੰਤ। ਕਿੰਨੇ ਔਖੇ ਸਾਧਨ ਸੀ ਇਹ ਪਹਿਲਾਂ ਮਹਾਰਾਜ ਦੇ ਅਵਤਾਰ ਲੈਣ ਤੋਂ ਪਹਿਲਾਂ। ਕਹਿੰਦੇ ਲੋਕਾਂ ਨੂੰ ਧੂਣੀਆਂ ਟਪਾਉਣੀਆਂ ਪੈਂਦੀਆਂ ਸਨ, ਜਲ ਧਾਰੇ ਕਰਨੇ ਪੈਂਦੇ ਸਨ ਸਰਦੀਆਂ ਚ, ਲੋਕ ਪੁੱਠੇ ਲਟਕਦੇ ਸਨ, ਇੱਕ ਪੈਰ ਦੇ ਭਾਰ ਖੜਕੇ ਤਾਪਤ ਪਾਉਂਦੇ ਸਨ, ਕੋਈ ਸਾਧਸੰਗ ਜੀ ਭੁੱਖਾ ਰਹਿੰਦਾ ਸੀ, ਕਈਆਂ ਨੂੰ ਗੁਫਾਵਾਂ ਦੇ ਵਿੱਚ ਬੈਠਿਆਂ ਨੂੰ ਸਾਲਾਂ ਦੇ ਸਾਲ ਲੰਘ ਜਾਂਦੇ ਸਨ, ਕਈ ਜੰਗਲਾਂ ਵਿੱਚ ਹਨੇਰੀਆਂ ਤੇ ਝੱਖੜ ਆਪਣੇ ਪਿੰਡਿਆਂ ਤੇ ਝੱਲਦੇ ਸਨ ਤੇ ਚਾਹੁੰਦੇ ਸਨ ਵੀ ਕਿਸੇ ਤਰ੍ਹਾਂ ਪਰਮਾਤਮਾ ਪ੍ਰਸੰਨ ਹੋ ਜੇ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿੰਦੇ ਨੇ ਇੰਨਾ ਸੌਖਾ ਮਾਰਗ ਇਹ ਕਰ ਦਿੱਤਾ, ਇਹ ਭਗਤੀ ਮਾਰਗ ਪ੍ਰਗਟ ਕਰ ਦਿੱਤਾ, ਕੋਈ ਵੀ ਮੁਸ਼ਕਲ ਬਾਕੀ ਨਹੀਂ ਰਹਿਣ ਦਿੱਤੀ, ਕੋਈ ਜਲ ਧਾਰੇ ਨਹੀਂ ਕਰਨੇ, ਕੋਈ ਧੂਣੀਆਂ ਨਹੀਂ ਤਪਾਉਣੀਆਂ, ਕੋਈ ਪੁੱਠੇ ਨਹੀਂ ਲਟਕਣਾ ਪੈਣਾ। ਮਹਾਰਾਜ ਨੇ ਬਾਣੀ ਦੀ ਗੰਗਾ ਚਲਾ ਦਿੱਤੀ, ਆਖਿਆ ਗੁਰਮੁਖੋ ਇਸ ਬਾਣੀ ਰੂਪ ਗੰਗਾ ਚ ਆਪਣੇ ਮਨ ਦਾ ਇਸ਼ਨਾਨ ਕਰਵਾਇਆ ਕਰੋ, ਜ਼ਰੂਰ ਗਤੀ ਹੋਵੇਗੀ, ਅਤਿਸ਼ਾ ਕਰਕੇ ਉਸ ਮਨੁੱਖ ਦੀ ਕਲਿਆਣ ਹੋਵੇਗੀ ਜਿਹੜਾ ਬਾਣੀ ਨਾਲ ਜੁੜ ਜਾਵੇਗਾ।
ਪੜ੍ਹਤ ਸੁਣਤ ਗਤ ਦੇ ਸੁਖਾਰੇ,
ਭਾਵੇਂ ਕੋਈ ਪੜ੍ਹੇ ਤੇ ਭਾਵੇਂ ਇਸ ਬਾਣੀ ਨੂੰ ਸੁਣੇ, ਬਹੁਤ ਸੌਖੀ ਗਤੀ ਦੇ ਦਿੰਦੀ ਇਹ ਬਾਣੀ, ਬਹੁਤ ਸੌਖੀ ਮੁਕਤੀ ਬਖਸ਼ ਦਿੰਦੀ ਹੈ ਪੜ੍ਹਨ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਜੀ।
ਜੇ ਨਾ ਕਮਾਵਾਂ ਜਗ ਭਾਵ ਹਾਰੇ,
ਤੇ ਜਿਹੜੇ ਨਹੀਂ ਕਮਾਉਣਗੇ ਮਹਾਰਾਜ ਦੇ ਬਚਨਾਂ ਨੂੰ, ਕਹਿੰਦੇ ਉਹ ਸੰਸਾਰ ਤੋਂ ਫਿਰ ਜੀਵਨ ਹਾਰ ਕੇ ਜਾਣਗੇ ਨਾ। ਮਹਾਰਾਜ ਨੇ ਤਾਂ ਇੰਨਾ ਸੌਖਾ ਰਸਤਾ ਤਿਆਰ ਕਰ ਦਿੱਤਾ, ਪਰ ਜੇ ਕੋਈ ਫਿਰ ਵੀ ਸਾਧਸੰਗ ਜੀ ਬਾਣੀ ਨੂੰ ਨਾ ਪੜ੍ਹੇ ਤੇ ਨਾ ਸੁਣੇ, ਕਹਿੰਦੇ ਉਹ ਆਪਣੇ ਜੀਵਨ ਦੀ ਬਾਜੀ ਸੰਸਾਰ ਤੋਂ ਹਾਰ ਕੇ ਜਾਵੇਗਾ। ਕੋਈ ਵਿਦਵਾਨ ਸਾਧਸੰਗ ਜੀ, ਸੰਤ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲਿਆਂ ਨੇ ਇੱਕ 12 ਸਾਲ ਦਾ ਬੱਚਾ ਇੱਕ ਵਾਰੀ ਸਟੇਸ਼ਨ ਤੋਂ ਲਵਾਰਸ ਫੜਿਆ ਸੀ, ਉਹਨਾਂ ਤੋਂ ਪੈਸੇ ਮੰਗਦਾ ਸੀ, ਜੀ ਮੈਂ ਬ੍ਰੈਡ ਖਾਣੀ ਹੈ, ਮੈਨੂੰ ਕੋਈ ਪੈਸੇ ਦੇ ਦਿਓ ਉਹਨਾਂ ਨੂੰ, ਕਿਉਂਕਿ ਮਹਾਂਪੁਰਸ਼ ਪਰਪਕਾਰੀ ਹੁੰਦੇ ਤਰਸ ਦੀ ਭਾਵਨਾ ਦੀ। ਉਹਨਾਂ ਆਖਿਆ, ਕਾਕਾ ਤੇਰੀ ਸਕੂਲੇ ਜਾਣ ਦੀ ਉਮਰ ਹੈ, ਤੂੰ ਸਟੇਸ਼ਨ ਤੇ ਨੰਗੇ ਪੈਰੀ ਪੈਸੇ ਮੰਗਦਾ ਫਿਰਦਾ ਰੋਟੀ ਖਾਣ ਲਈ, ਇਹ ਕੀ ਗੱਲ, ਭਾਈ ਤੇਰੇ ਮਾਤਾ ਪਿਤਾ ਤੈਨੂੰ ਕੋਈ ਸਾਂਭਣ ਵਾਲਾ? ਆਖਿਆ, ਜੀ ਮੈਂ ਅਨਾਥ ਹਾਂ, ਕੋਈ ਮੇਰਾ ਮਾਤਾ ਪਿਤਾ ਨਹੀਂ, ਮੈਂ ਤਾਂ ਜਦੋਂ ਅੱਖ ਖੋਲੀ ਮੇਰਾ ਕੋਈ ਨਹੀਂ ਸੀ ਵਾਸ, ਬਸ ਉਦੋਂ ਦਾ ਇੱਦਾਂ ਹੀ ਮੰਗ ਕੇ ਆਪਣਾ ਗੁਜ਼ਾਰਾ ਕਰਦਾ। ਉਹ ਕਹਿੰਦੇ, ਜੇ ਤੈਨੂੰ ਇਹ ਬੁਰਾ ਨਾ ਲੱਗੇ ਤੂੰ ਸਾਡੇ ਨਾਲ ਚੱਲੇ ਤੇ ਤੈਨੂੰ ਅਸੀਂ ਭਾਈ ਕੁਝ ਪੜ੍ਹਾਵਾਂਗੇ, ਚੰਗੇ ਮਾਰਗ ਤੇ ਪਾ ਦਿਆਂਗੇ। ਉੱਥੋਂ ਸਟੇਸ਼ਨ ਤੋਂ ਉਹਨੂੰ ਲੈ ਗਏ ਨਾਲ ਸਾਧਸੰਗ ਜੀ, ਅੱਜ ਕੱਲ੍ਹ ਉਹ ਇਲਾਕਾ ਪਾਕਿਸਤਾਨ 'ਚ, ਉੱਥੇ ਲਿਜਾ ਕੇ ਉਹਨਾਂ ਨੇ ਪੁੱਛਿਆ ਭਾਈ ਤੇਰਾ ਨਾਂ, ਉਹਨੇ ਨਾਂ ਦੱਸਿਆ ਤੇ ਪਤਾ ਲੱਗਾ ਵੀ ਇਹ ਹਿੰਦੂ ਘਰਾਣੇ ਦਾ ਬੱਚਾ। ਉਹਨਾਂ ਨੇ ਆਖਿਆ, ਠੀਕ ਹੈ ਤੇਰੇ ਸੰਸਕਾਰ ਉਸੇ ਤਰ੍ਹਾਂ ਦੇ ਹੈ, ਅਸੀਂ ਤੇਰੀ ਪੜ੍ਹਾਈ ਦਾ ਪ੍ਰਬੰਧ ਕਰਾਂਗੇ। ਉਹਨਾਂ ਨੇ ਉਹਦੀ ਪੜ੍ਹਾਈ ਦਾ ਪ੍ਰਬੰਧ ਆਪਣੇ ਕੋਲੋਂ ਖਰਚਾ ਕਰਕੇ ਕੀਤਾ, ਉਹਨੂੰ ਕਾਸ਼ੀ ਪਹੁੰਚਾਇਆ, ਪੋਥੀਆਂ ਲੈ ਕੇ ਦਿੱਤੀਆਂ, ਉੱਥੇ ਉਹਦੇ ਰਹਿਣ ਦਾ ਪੜ੍ਹਨ ਦਾ ਪ੍ਰਬੰਧ ਕੀਤਾ। ਆਖਿਆ ਵੀ ਅਸੀਂ ਇਹਦੇ ਮਾਤਾ ਪਿਤਾ, ਅਸੀਂ ਇਹਦਾ ਸਭ ਕੁਝ ਹੈ, ਕੋਈ ਜ਼ਰੂਰਤ ਪਈ ਤੇ ਸਾਨੂੰ ਦੱਸਣਾ, ਇਹਨੂੰ ਪੜ੍ਹਾਓ ਇੱਥੇ। ਉਹ ਸਤਸੰਗ ਜੀ ਉੱਥੇ ਵਿਦਵਾਨ ਸੀ, ਪੜ੍ਹਨ ਲੱਗ ਪਿਆ, ਪੜ੍ਹਿਆ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਗਈ, ਪਰਮੇਸ਼ਰ ਦੇ ਬਹੁਤ ਚੋਟੀ ਦਾ ਵਿਦਵਾਨ ਬਣ ਗਿਆ ਉਹ। ਫਿਰ ਉਸੇ ਕਾਸ਼ੀ ਵਿੱਚ ਸਾਧ ਸੰਗਤ ਜੀ ਉਹ ਆਪ ਅੱਗੇ ਵਿਦਿਆਰਥੀ ਰੱਖ ਕੇ ਪੜ੍ਹਾਉਣ ਲੱਗ ਪਿਆ। ਸੰਸਕ੍ਰਿਤ ਦਾ ਬਹੁਤ ਮਾਹਰ ਵਿਦਵਾਨ ਬਣਿਆ, ਉਹਨੇ ਪੜ੍ਹਾਉਣਾ ਸ਼ੁਰੂ ਕੀਤੇ ਵਿਦਿਆਰਥੀ। ਫਿਰ ਉਹਦੀ ਉਤਸੁਕਤਾ ਜਾਗੀ, ਭਾਈ ਮੈਂ ਦੂਸਰੇ ਧਰਮਾਂ ਦਾ ਵੀ ਕੁਝ ਗਿਆਨ ਹਾਸਲ ਕਰਾਂ, ਕਿਉਂਕਿ ਵਿਦਵਾਨਾਂ ਨੂੰ ਚਾਅ ਹੁੰਦਾ ਦੂਸਰੇ ਮਤਾਂ ਨੂੰ ਵੀ ਪੜ੍ਹਨ ਦਾ। ਉਹਨੇ ਆਖਿਆ ਇਹ ਜਿਹੜੇ ਜਿਨ੍ਹਾਂ ਨੇ 750 ਸਾਲ ਸਾਡੇ ਉੱਤੇ ਰਾਜ ਕੀਤਾ, ਮੁਗਲ ਇੱਧਰੋਂ ਆਏ ਸਨ ਲਹਿੰਦੇ ਪਾਸੇ ਤੋਂ, ਕੀ ਹੈ ਇਹਨਾਂ ਦੇ ਧਰਮ ਵਿੱਚ? ਜਿਨ੍ਹਾਂ ਨੇ ਸੰਖ ਬੰਦ ਕਰਵਾ ਕੇ, ਘੜਿਆਲ ਬੰਦ ਕਰਵਾ ਕੇ, ਨਮਾਜ਼ਾਂ ਅਤੇ ਕਲਮੇ ਸ਼ੁਰੂ ਕਰਵਾ ਦਿੱਤੇ ਸਨ, ਇਹਨਾਂ ਦਾ ਧਰਮ ਦੇਖਿਆ ਜਾਏ ਪੜ੍ਹ ਕੇ। ਉਹਨੇ ਦੇਖਿਆ, ਉਹ ਪੜ੍ਹ ਲਿਆ, ਫਿਰ ਉਹਨੇ ਕ੍ਰਿਸਚਨਿਟੀ ਵੱਲੇ ਝਾਤੀ ਮਾਰੀ। ਇਹਨਾਂ ਨੇ ਮਿਸ਼ਨ ਹੋਸਪਿਟਲ ਖੋਲ੍ਹ ਦਿੱਤੇ, ਇਹਨਾਂ ਸਕੂਲ ਖੋਲ੍ਹ ਦਿੱਤੇ, ਪਿੰਡ ਪਿੰਡ 'ਚ ਆਪਣਾ ਪ੍ਰਚਾਰ ਲੈ ਕੇ ਚੱਲ ਗਏ। ਇਹਨਾਂ ਦੇ ਅੰਦਰ ਕੀ ਆ? ਦੇਖਿਆ ਉਹਨੇ ਸਾਰਾ, ਬਾਕੀ ਮਤ ਵੀ ਉਹਨੇ ਦੇਖੇ, ਜੈਨ ਮਤ, ਬੁੱਧ ਮਤ। ਕਹਿੰਦੇ ਕਾਸ਼ੀ ਵਿੱਚ ਸੀ, ਇੱਦਾਂ ਸਾਰੇ ਮਤਾਂ ਦੀ ਪੜ੍ਹਾਈ ਕਰਦਾ ਅਤੇ ਆਪਣੇ ਵਿਦਿਆਰਥੀ ਪੜ੍ਹਾਉਂਦਾ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਆ ਗਿਆ, ਕਾਸ਼ੀ ਮਹਾਰਾਜ ਜੀ ਦਾ ਗੁਰਦੁਆਰਾ ਨਵੇਂ ਪਾਤਸ਼ਾਹ ਜੀ ਦਾ। ਸਭ ਸਿੱਖਾਂ ਨੇ ਉੱਥੇ ਵੱਡੇ ਪੱਧਰ 'ਤੇ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਇਆ, ਅਤੇ ਉਹਨੇ ਉਹ ਵੀ ਚਲੇ ਗਿਆ ਗੁਰਦੁਆਰੇ। ਜਦ ਗੁਰਦੁਆਰੇ ਜਾ ਕੇ ਸਾਧ ਸੰਗਤ ਜੀ ਉਹਨੇ ਅੰਦਰਲਾ ਨਜ਼ਾਰਾ ਵੇਖਿਆ ਤਾਂ ਹੈਰਾਨ ਹੀ ਰਹਿ ਗਿਆ। ਸੁਣਿਆ ਪੜਿਆ ਤਾਂ ਸੀ ਥੋੜ ਬਹੁਤ, ਬਹੁਤਾ ਨਹੀਂ ਸੀ, ਪਰ ਪਹਿਲੀ ਵਾਰ ਗੁਰਦੁਆਰੇ ਦੇ ਅੰਦਰ ਗਿਆ, ਉਹਨੇ ਵੇਖਿਆ ਵੀ ਉੱਚੇ ਥਾਂ ਤੇ ਗਿਆਨ ਦਾ ਪ੍ਰਕਾਸ਼ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੰਨਾ ਅਦਬ ਸਤਿਕਾਰ, ਇੰਨਾ ਦਰਬਾਰ ਸਜਾਇਆ, ਲੋਕ ਆਉਂਦੇ ਨੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਦੇ ਆ, ਪ੍ਰਕਰਮਾ ਕਰਦੇ ਆ, ਤੇ ਚੌਂਕੜਾ ਮਾਰ ਕੇ ਹੱਥ ਜੋੜ ਕੇ ਬੈਠ ਜਾਂਦੇ। ਕੀਰਤਨ ਹੋ ਰਿਹਾ, ਸਾਰਿਆਂ ਨੇ ਆਨੰਦ ਮਾਣਿਆ ਕੀਰਤਨ ਦਾ, ਕਥਾ ਹੋਈ ਤੇ ਲੋਕਾਂ ਨੇ ਸੁਣ ਕੇ ਐਨ ਕੋਈ ਹਿੱਲਿਆ ਤੱਕ ਨਹੀਂ ਇੰਨੇ ਆਨੰਦ ਨਾਲ। ਤੇ ਕੱਲਾ ਇਹ ਹੀ ਨਹੀਂ, ਫਿਰ ਅਰਦਾਸ ਹੋਈ, ਸਭ ਲੋਕ ਹੱਥ ਜੋੜ ਕੇ ਖੜ ਗਏ। ਫਿਰ ਹੁਕਮਨਾਮਾ ਹੋਇਆ ਤੇ ਝੂਮ ਕੇ ਸੁਣਿਆ ਸਾਰਿਆਂ ਨੇ ਮਹਾਰਾਜ ਦੇ ਹੁਕਮ ਨੂੰ। ਫਿਰ ਦੇਗ ਵਰਤਾਈ ਸਾਰਿਆਂ ਵਿੱਚ, ਦੇਗ ਲੈ ਕੇ ਸਮਾਪਤੀ ਤੋਂ ਬਾਅਦ ਲੰਗਰ ਛਕ ਕੇ ਸੰਗਤ ਤਾਂ ਚਲੀ ਗਈ, ਪਰ ਉਹ ਬੈਠਾ ਰਿਹਾ ਉੱਥੇ। ਫਿਰ ਜਿਹੜੇ ਗੁਰਮੁਖ ਸਨ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ, ਉਹਨਾਂ ਨੇ ਆਖਿਆ ਭਾਈ ਜੀ ਤੁਸੀਂ, ਤੁਹਾਡੀ ਕੋਈ ਸੇਵਾ ਕਰੀਏ ਕੋਈ ਜਲ ਪਾਣੀ? ਉਹਨੇ ਆਖਿਆ ਗੁਰਮੁਖ ਜੀ, ਜਿਹੜਾ ਜਲ ਪਾਣੀ, ਜਿਹੜੀ ਖੁਰਾਕ ਮੈਨੂੰ ਅੱਜ ਮਿਲੀ ਆ, ਸਾਰੀ ਜ਼ਿੰਦਗੀ ਨਹੀਂ ਸੀ ਮਿਲੀ, ਮੈਂ ਛਕ ਲਿਆ ਜਲ ਪਾਣੀ। ਉਹ ਕਹਿੰਦੇ ਜੀ ਮੈਂ ਸਮਝਿਆ ਨਹੀਂ ਤੁਹਾਡੀ ਗੱਲ। ਉਹਨੇ ਆਖਿਆ ਗੱਲ ਅਸਲ 'ਚ ਇਹ ਵੇ ਕਿ ਮੈਂ ਲਗਭਗ ਦੁਨੀਆਂ ਦੇ ਸਾਰੇ ਧਰਮ ਪੜ੍ਹੇ ਆ, ਪਰ ਕਮਾਲ ਹੋ ਗਈ ਹੈ, ਅੱਜ ਮੈਂ ਜਿਹੜੀ ਅਜੀਬ ਚੀਜ਼ ਵੇਖੀ ਹੈ, ਭਾਈ ਇੰਨੇ ਉੱਚੇ ਥਾਂ 'ਤੇ ਇੰਨੇ ਅਦਬ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਇਕੱਲਾ ਪ੍ਰਕਾਸ਼ ਹੀ ਨਹੀਂ, ਫਿਰ ਹੱਥ ਜੋੜ ਕੇ ਸੰਗਤਾਂ ਤੁਰੀਆਂ ਆਉਂਦੀਆਂ, ਮੱਥਾ ਟੇਕ ਟੇਕ ਕੇ ਬੈਠਦੇ ਜਾਂਦੇ ਆ, ਫਿਰ ਇੰਨੇ ਵਜਦ ਵਿੱਚ ਆਣ ਕੇ ਕੀਰਤਨ ਸੁਣਿਆ ਸੰਗਤਾਂ ਨੇ, ਇੰਨੇ ਪ੍ਰੇਮ 'ਚ ਕਥਾ ਸਰਵਣ ਕੀਤੀ, ਫਿਰ ਇੱਥੇ ਗੱਲ ਨਹੀਂ ਮੁੱਕੀ, ਤੇ ਸਾਰੇ ਹੱਥ ਜੋੜ ਕੇ ਖੜ ਗਏ ਆ, ਫਿਰ ਅਰਦਾਸ ਹੋਈ ਹੈ, ਫਿਰ ਹੁਕਮਨਾਮਾ ਚੌਂਕੜਾ ਮਾਰ ਕੇ ਸਾਰਿਆਂ ਨੇ ਸੁਣਿਆ, ਫਿਰ ਸਾਰਿਆਂ 'ਚ ਦੇਗ ਵਰਤੀ। ਕਿੰਨਾ ਕਮਾਲ ਦੀ ਗੱਲ ਹੈ ਇਹ, ਮੈਂ ਤਾਂ ਹੈਰਾਨ ਹੋ ਗਿਆ। ਹੁਣ ਮੈਂ ਚਾਹੁੰਦਾ ਭਾਈ ਜੇ ਤੁਸੀਂ ਜਲ ਪਾਣੀ ਮੈਨੂੰ ਪੁੱਛਦੇ ਆ ਨਾ, ਖੁਰਾਕ ਤਾਂ ਮੈਨੂੰ ਮਿਲੀ ਬਹੁਤ ਵਧੀਆ, ਪਰ ਮੈਂ ਇਹ ਚਾਹੁੰਦਾ ਭਾਈ ਜੇ ਤੁਹਾਡਾ ਹੁਕਮ ਹੋ ਜਾਏ, ਤੁਹਾਡੀ ਆਗਿਆ ਮਿਲ ਜਾਏ, ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਦੇਖ ਸਕਦਾ ਵੀ ਹੈ ਕੀ ਗੁਰਬਾਣੀ ਦੇ ਅੰਦਰ। ਉਹਨੇ ਕਿਹਾ ਜੀ ਜ਼ਰੂਰ, ਪੋਥੀਆਂ ਦਾ ਪ੍ਰਬੰਧ ਕਰ ਦਿੱਤਾ, ਉਹ ਵਿਦਵਾਨ ਸੀ। ਉਹਨੇ ਸਾਧ ਸੰਗਤ ਜੀ ਇੱਕ ਸਾਲ 'ਚ ਸਹਿਜ ਪਾਠ ਕੀਤਾ ਸਾਰੀ ਬਾਣੀ ਦਾ ਅਰਥਾਂ ਸਮੇਤ। ਜਦੋਂ ਅਰਥ ਪੜ੍ਹਦੇ ਮੈਂ ਸੰਖੇਪ ਰੂਪ 'ਚ ਬੇਨਤੀ ਕਰਾਂ, ਜਦੋਂ ਉਹਨੇ ਸਾਰਾ ਪਾਠ ਕਰ ਲਿਆ, ਕਈ ਵਾਰ ਉਹਦੇ ਵਿਦਿਆਰਥੀਆਂ ਨੇ ਪੁੱਛਿਆ ਜੀ ਤੁਸੀਂ ਸਾਨੂੰ ਸਾਰੇ ਧਰਮਾਂ ਬਾਰੇ ਦੱਸਿਆ ਵੀ ਆਹ ਉਹਨਾਂ ਚਾਹਾ ਉਹਨਾਂ ਦੀ, ਆਹ ਉਹਨਾਂ ਦੇ ਵਿੱਚ ਵਿਸ਼ੇਸ਼ਤਾ ਹੀ ਹੈ, ਹੁਣ ਤੁਸੀਂ ਜਦੋਂ ਦੇ ਬਾਣੀ ਪੜ੍ਹਦੇ ਜੇ ਕੁਝ ਦੱਸਦੇ ਹੀ ਨਹੀਂ ਪਏ? ਉਹ ਜਦੋਂ ਪੁੱਛਦੇ ਉਹਨਾਂ ਆਖਣਾ ਮੈਂ ਦੱਸਾਂਗਾ ਭਾਈ, ਥੋੜ੍ਹਾ ਸਬਰ ਕਰੋ, ਦੱਸਦਾ। ਜਦੋਂ ਭੋਗ ਪਾ ਦਿੱਤਾ, ਸਾਲ ਹੋ ਗਿਆ, ਫਿਰ ਵਿਦਿਆਰਥੀਆਂ ਨੇ ਆਖਿਆ ਜੀ ਹੁਣ ਤਾਂ ਕੁਝ ਕਰੋ ਕਿਰਪਾ, ਭਾਈ ਇਹ ਇਹਦੇ 'ਚ ਤੁਹਾਨੂੰ ਕੀ ਮਿਲਿਆ, ਕੀ ਵਿਸ਼ੇਸ਼ਤਾ ਹੀ ਹੈ ਗੁਰਬਾਣੀ ਦੀ, ਸਿੱਖ ਧਰਮ ਦੀ? ਉਹਨੇ ਕਿਹਾ ਅਸਲ ਵਿੱਚ ਵਿਸ਼ੇਸ਼ਤਾਈਆਂ ਇੰਨੀਆਂ ਨੇ ਭਾਈ ਮੈਂ 100 ਜਨਮ ਲਵਾਂ ਤੇ ਤੁਹਾਨੂੰ ਫਿਰ ਵੀ ਸਾਰੀਆਂ ਵਿਸ਼ੇਸ਼ਤਾਈਆਂ ਨਹੀਂ ਦੱਸ ਸਕਦਾ, ਸਿਰਫ ਇੱਕ ਗੱਲ ਕਹਿ ਕੇ ਗੱਲ ਮੁਕਾ ਦਾਂਗਾ। ਉਹ ਵਿਦਵਾਨ ਸੀ, ਉਹਨੇ 4 ਅੱਖਰ ਬੋਲੇ ਉੱਥੇ, ਫਿਰ ਉਹ ਵਿਦਵਾਨਾਂ ਨੇ ਲਿਖੇ ਹੈ, ਸਭ ਕੇ ਰੱਖੇ। ਉਹਨੇ ਆਖਿਆ ਤੇਜ ਭਰੀ, ਸ਼ਾਂਤ ਭਰੀ, ਦੈਵੀ ਗੁਣਕਾਂਤ ਭਰੀ, ਆਸ਼ੀ ਬਹੁ ਭਾਂਤ ਭਰੀ, ਗਿਆਨ ਕੇ ਸਮਾਜ ਕੀ, ਈਸ਼ਰ ਗੁਣਵਾਦ ਭਰੀ, ਅੰਮ੍ਰਿਤ ਸਵਾਦ ਭਰੀ, ਅਤ ਅਹਿਲਾਦ ਭਰੀ, ਰਛਕ ਹੈ ਲਾਜ ਕੀ, ਭਾਓ ਭਰੀ, ਭਗਤ ਭਰੀ, ਓਜ ਭਰੀ, ਸ਼ਕਤ ਭਰੀ, ਭਾਰੀ ਅਨਰੁਕਤ ਭਰੀ, ਧੁਨਸਨੀ ਕਪਾਜ ਕੀ, ਰਾਜ ਭਰੀ, ਯੋਗ ਭਰੀ, ਭਾਗ ਭਰੀ, ਭੋਗ ਭਰੀ, ਪੁੰਨ ਮੇ ਪ੍ਰਯੋਗ ਭਰੀ, ਬਾਣੀ ਗੁਰੂ ਗ੍ਰੰਥ ਮਹਾਰਾਜ ਕੀ। ਉਹਨੇ ਕਿਹਾ ਲਓ ਆ ਸਾਰਾ ਮੈਂ ਤੁਹਾਨੂੰ ਨਿਚੋੜ ਦੱਸ ਦਿੱਤਾ ਜੀ ਵੀ ਗੁਰਬਾਣੀ 'ਚ ਕੀ ਵਿਸ਼ੇਸ਼ਤਾਈਆਂ। ਹੁਣ ਉਹ ਜਿਹੜੀਆਂ ਵਿਸ਼ੇਸ਼ਤਾਈਆਂ ਇਹਦੇ ਅਰਥ ਆਪਾਂ ਸਾਧ ਸੰਗਤ ਜੀ ਫਿਰ ਕਿਸੇ ਦਿਨ ਵਿਚਾਰ ਲਾਂਗੇ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਹਨ, ਉਹ ਸਰਧਾ ਭਾਵਨਾ ਨਾਲ ਸਰਵਣ ਕਰੋ।
ਉਹ ਕਹਿ ਰਹੇ ਗੁਰੂ ਸਾਹਿਬ ਜੀ ਨੇ ਗੰਗਾ ਚਲਾਤੀ ਬਾਣੀ ਦੀ, ਇਹਦੇ ਵਿੱਚ ਜਿਹੜਾ ਆਪਣੇ ਮਨ ਦਾ ਇਸ਼ਨਾਨ ਕਰਾਵੇਗਾ ਬਿਨਾਂ ਸ਼ੱਕ ਸੰਸਾਰ ਤੋਂ ਤਰ ਜਾਵੇਗਾ। ਇੰਨਾ ਸੌਖਾ ਰਸਤਾ ਕਰਤਾ, ਪਰ ਨਾਲ ਇੱਕ ਹੋਰ ਵਿਸ਼ੇਸ਼ ਗੱਲ ਆਖੀ, ਫਿਰ ਵੀ ਜੇ ਕੋਈ ਬਾਣੀ ਪੜ੍ਹੇ ਹੀ ਨਾ, ਸੁਣੇ ਹੀ ਨਾ ਹੀ ਉਹਨੂੰ ਚੰਗੀ ਲੱਗੇ ਬਾਣੀ, ਉਹ ਆਪਣੇ ਜੀਵਨ ਦੀ ਬਾਜੀ ਸੰਸਾਰ 'ਚ ਹਾਰ ਕੇ ਜਾਵੇਗਾ।
ਗੋਹਰਾ ਸਤ ਸੰਗਤ ਸ਼ੁਭ ਘਾਟ ਤੇ,
ਕਹਿੰਦੇ ਸਤ ਸੰਗਤ ਰੂਪੀ ਇੱਕ ਘਾਟ ਹੈ, ਸ਼ੁਭ ਘਾਟ ਹੈ ਇਹ ਤਾਂ ਜੀ।
ਨਿਤ ਕਰੋ ਇਸ਼ਨਾਨ,
ਮੈਂ ਅਰਦਾਸ ਕਰਦਾ ਬਈ ਇਸ ਸਤ ਸੰਗਤ ਰੂਪੀ ਘਾਟ ਉੱਤੇ ਮਹਾਰਾਜ ਮੈਂ ਨਿਤ ਇਸ਼ਨਾਨ ਕਰਾਂ। ਨਿਤ ਇਸ਼ਨਾਨ ਜਿਵੇਂ ਪਹਿਲਾਂ ਸਤਸੰਗ ਜੀ ਦਰਿਆਵਾਂ ਤੇ ਲੋਕ ਇਸ਼ਨਾਨ ਕਰਨ ਜਾਂਦੇ ਸਨ ਤੇ ਜਿੱਥੇ ਘਾਟ ਪੱਤਣ ਬਣੇ ਉਹਨੂੰ ਉੱਥੇ ਇਸ਼ਨਾਨ ਕਰਦੇ ਸਨ। ਕਹਿੰਦੇ ਸਤ ਸੰਗਤ ਵੀ ਇਹ ਬਾਣੀ ਤਾਂ ਗੰਗਾ ਹੈ ਨਾ, ਤੇ ਇਹਦਾ ਇੱਕ ਘਾਟ ਹੈ ਜਿੱਥੇ ਇਸ਼ਨਾਨ ਕਰਨ ਲਈ ਆਪਾਂ ਪਹੁੰਚਣਾ, ਉਹ ਕਿਹੜਾ? ਉਹ ਸਤ ਸੰਗਤ ਹੈ। ਸਤ ਸੰਗਤ ਰੂਪੀ ਘਾਟ ਤੇ ਰੋਜ਼ ਨਿਤ ਮੈਂ ਪਹੁੰਚਾਂ ਤੇ ਇਸ ਬਾਣੀ ਰੂਪ ਗੰਗਾ 'ਚ ਮਹਾਰਾਜ ਆਪਣੇ ਮਨ ਦਾ ਰੋਜ਼ ਇਸ਼ਨਾਨ ਕਰਵਾਵਾਂ, ਇਹ ਮੇਰੀ ਅਰਦਾਸ ਹੈ ਜੀ।
ਕਵੀ ਸੰਤੋਖ ਸਿੰਘ ਬੰਦ ਦੋਏ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਮੈਂ ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ।
ਨਮੋ ਨਮੋ ਗੁਣ ਖਾਨ,
ਗੁਣਾਂ ਦੀ ਖਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਡੀ ਨਮਸਕਾਰ ਹੈ, ਸਾਡੀ ਨਮਸਕਾਰ ਹੈ। ਇੱਥੇ ਸਤਸੰਗਤ ਜੀ ਇੱਕ ਪੋਥੀ ਜਿਹੜੀ ਹੈ ਇਹਦੀ ਸੰਪੂਰਨਤਾ ਹੋਈ ਹੈ, ਤੇ ਦੂਸਰੀ ਪੋਥੀ ਦਾ ਦੂਸਰਾ ਅਧਿਆਇ ਜਿਹੜਾ ਸਤਸੰਗਤ ਜੀ ਉਹ ਆਪਾਂ ਅੱਜ ਪ੍ਰਾਰੰਭ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਤੇ ਇੱਥੇ ਇੱਕ ਪੋਥੀ ਦੀ ਸਮਾਪਤੀ ਕਰਦਿਆਂ ਹੋਇਆਂ ਉਹਨਾਂ ਨੇ ਇਹ ਮਗਰਲਾ ਜਿਹੜਾ ਦੋਹਰਾ ਆਪਾਂ ਪੜਿਆ ਨਾ, ਇਹ ਭਾਈ ਸੰਤੋਖ ਸਿੰਘ ਜੀ ਵੱਲੋਂ ਸੀ। ਉਹ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੰਗਾ ਚਲਾ ਦਿੱਤੀ ਬਾਣੀ ਦੀ, ਸਤ ਸੰਗਤ ਇਸ ਗੰਗਾ ਦਾ ਘਾਟ ਹੈ ਜਿੱਥੇ ਇਸ਼ਨਾਨ ਕਰਨ ਲਈ ਪਹੁੰਚੀ ਦਾ, ਤੇ ਮਹਾਰਾਜ ਮੇਰੀ ਇਹ ਅਰਦਾਸ ਹੈ ਤੁਹਾਡੇ ਚਰਨਾਂ 'ਚ ਨਿਤ ਨਿਤ ਬਿਨਾਂ ਨਾਗੇ ਤੋਂ ਸਤ ਸੰਗਤ ਰੂਪੀ ਘਾਟ ਉੱਤੇ ਪਹੁੰਚ ਕੇ ਤੇ ਮੈਂ ਇਸ਼ਨਾਨ ਕਰਿਆ ਕਰਾਂ, ਇਹ ਮੇਰੇ ਤੇ ਕਿਰਪਾ ਰੱਖਣੀ, ਕਦੀ ਮੇਰੇ ਕੋਲੋਂ ਇਸ ਮਨ ਦੇ ਇਸ਼ਨਾਨ ਕਰਵਾਉਣ ਦਾ ਨਾਗਾ ਨਾ ਪੈ ਜਾਵੇ। ਇਉਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਆਓ ਦੂਸਰੀ ਪੋਥੀ ਦੀ ਪ੍ਰਾਰੰਭਤਾ ਜਿਵੇਂ ਭਾਈ ਸੰਤੋਖ ਸਿੰਘ ਜੀ ਕਰਦੇ ਹਨ ਸਰਵਣ ਕਰੀਏ ਸਰਦਾ ਭਾਵਨਾ ਨਾਲ।
ਪਸ਼ੂ ਤਰ ਗਏ ਪੱਥਰ ਢਲ ਗਏ ਗੂੰਜ ਤੇਰੀ ਬਾਣੀ ਸੁਣ ਕੇ, ਪਸ਼ੂ ਤਰ ਗਏ ਪੱਥਰ ਢਲ ਗਏ ਗੁਰੂ ਜੀ ਤੇਰੀ ਬਾਣੀ ਸੁਣ ਕੇ,
ਪਸ਼ੂ ਤਰ ਗਏ ਪੱਥਰ ਢਲ ਗਏ ਗੁਰੂ ਜੀ ਤੇਰੀ ਬਾਣੀ ਸੁਣ ਕੇ, ਪਸ਼ੂ ਤਰ ਗਏ ਪੱਥਰ ਢਲ ਗਏ ਗੁਰੂ ਜੀ ਤੇਰੀ ਬਾਣੀ ਸੁਣ ਕੇ,
ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ, ਗਾਵ ਤੇ ਉਧਰੇ ਸੁਣ ਤੇ ਉਧਰੇ ਬਿਨਸੇ ਪਾਵ ਕਨੇਰੇ, ਪਸ਼ੂ ਪ੍ਰੇਤ ਮੁਗਦ ਕਉ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਹਾਰੇ, ਪਸ਼ੂ ਤਰ ਗਏ ਪੱਥਰ ਢਲ ਗਏ ਗੁਰੂ ਜੀ ਤੇਰੀ ਬਾਣੀ ਸੁਣ ਕੇ, ਪਸ਼ੂ ਤਰ ਗਏ ਪੱਥਰ ਢਲ ਗਏ ਗੁਰੂ ਜੀ ਤੇਰੀ ਬਾਣੀ ਸੁਣ ਕੇ,
ਪਸ਼ੂ ਤਰ ਗਏ ਪੱਥਰ ਢਲ ਗਏ ਗੁਰੂ ਜੀ ਤੇਰੀ ਬਾਣੀ ਸੁਣ ਕੇ, ਪਸ਼ੂ ਤਰ ਗਏ ਪੱਥਰ ਢਲ ਗਏ ਗੁਰੂ ਜੀ ਤੇਰੀ ਬਾਣੀ ਸੁਣ ਕੇ,
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੋਹਰਾ ਸ਼੍ਰੀ ਗੁਰੂ ਬਚਨ ਸੋ ਚੂਰਨ ਖਾਏ ਕਮਾਏ ਜਾਹੇ।
ਭਾਈ ਸੰਤੋਖ ਸਿੰਘ ਜੀ ਸਤਸੰਗ ਜੀ ਦੂਸਰੀ ਪੋਥੀ ਦੀ ਪ੍ਰਾਰੰਭਤਾ ਇਸ ਅਧਿਆਇ ਦੀ ਇਸ ਮੰਗਲਾਚਰਨ ਨਾਲ ਕਰਦੇ, ਕਹਿੰਦੇ ਨੇ ਸ੍ਰੀ ਗੁਰ ਬਚਨ ਸੋ ਚੂਰਨ, ਮਹਾਰਾਜ ਜੀ ਦੀ ਬਾਣੀ ਗੁਰੂ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਬਚਨ ਸਮਝ ਲਓ ਵੀ ਚੂਰਨ ਦੀ ਨਿਆਈ ਹੈ। ਖਾਏ ਕਮਾਏ ਜਾਹੇ, ਸਮਝ ਲਓ ਵੀ ਇਸ ਬਾਣੀ ਦੀ ਕਮਾਈ ਕਰਨੀ, ਇਸ ਚੂਰਨ ਨੂੰ ਖਾਣਾ ਹੈ। ਚੂਰਨ ਸਾਧ ਸੰਗਤ ਜੀ ਰੋਗ ਦੀ ਨਿਵਿਰਤੀ ਵਾਸਤੇ ਇੱਕ ਦਵਾਈ ਹੁੰਦੀ ਹੈ। ਕਹਿੰਦੇ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਨਿਕਲਿਆ ਇੱਕ ਇੱਕ ਬਚਨ ਚੂਰਨ ਦੀ ਨਿਆਈ ਹੈ, ਜਿਹੜਾ ਵੀ ਇਹਨੂੰ ਖਾਣ ਰੂਪੀ ਕਮਾਈ ਕਰੇਗਾ।
ਉਧਰ ਰੋਗ ਹਉਮੈ ਹਰਿਓ,
ਉਧਰ ਰੋਗ ਹਉਮੈ, ਉਧਰ ਕਹਿੰਦੇ ਪੇਟ ਨੂੰ, ਕਹਿੰਦੇ ਤੇਰੇ ਅੰਦਰਲਾ ਜਿਹੜਾ ਹਉਮੈ ਦਾ ਰੋਗ ਹੈ ਮਹਾਰਾਜ ਜੀ ਦੇ ਬਚਨਾਂ ਦਾ ਚੂਰਨ ਦੂਰ ਕਰ ਦੇਵੇਗਾ।
ਨਮਸਕਾਰ ਮਮਤਾ ਹੈ,
ਇਸ ਕਰਕੇ ਗੁਰੂ ਕੀ ਬਾਣੀ ਨੂੰ ਮੇਰੀ ਨਮਸਕਾਰ ਹੈ, ਮੇਰੀ ਨਮਸਕਾਰ ਹੈ।
ਸਵਈਆ ਸੇ ਪ੍ਰਚੂ ਜਗ ਸਾਗਰ ਕੋ ਸਭ।
ਗੁਰੂ ਸਾਹਿਬ ਜੀ ਦੀ ਬਾਣੀ ਦੀ ਸੋਭਾ ਸਾਧ ਸੰਗਤ ਜੀ ਬਾਣੀ ਦਾ ਮੰਗਲ ਕੀਤਾ ਭਾਈ ਸੰਤੋਖ ਸਿੰਘ ਜੀ ਨੇ। ਕਹਿੰਦੇ ਨੇ ਮਹਾਰਾਜ ਦੀ ਬਾਣੀ ਨੂੰ ਇਸ ਕਰਕੇ ਮੇਰੀ ਨਮਸਕਾਰ ਹੈ ਕਿ ਗੁਰੂ ਸਾਹਿਬ ਜੀ ਨੇ ਇਹ ਬਾਣੀ ਰੂਪੀ ਪੁਲ ਬਣਾ ਦਿੱਤਾ ਸੰਸਾਰ ਸਮੁੰਦਰ ਤੋਂ ਪਾਰ ਜਾਣ ਵਾਸਤੇ ਲੋਕਾਂ ਦੇ।
ਖੰਡ ਪਖੰਡਨ ਸ਼ੋਰ ਸ਼ਰਾਬਾ,
ਕਹਿੰਦੇ ਨੇ ਜਿਹੜਾ ਇਹ ਸ਼ੋਰ ਸ਼ਰਾਬਾ ਪਖੰਡਾਂ ਦਾ ਸੀ, ਇਸ ਨੂੰ ਖੰਡ ਕੇ ਨਾਸ ਕਰਕੇ ਮਹਾਰਾਜ ਜੀ ਨੇ ਬਾਣੀ ਦਾ ਪੁਲ ਬਣਾ ਦਿੱਤਾ ਜੀ।
ਕੀਰਤ ਗਾਏ ਸੁਣੇ ਪ੍ਰਭ ਕੀਰਤਨ,
ਜਿਹੜਾ ਵੀ ਕੋਈ ਮਹਾਰਾਜ ਜੀ ਦੀ ਬਾਣੀ ਦੀ ਕੀਰਤੀ ਗਾਏਗਾ ਸੁਣੇਗਾ ਪ੍ਰੇਮ ਨਾਲ,
ਭੰਗ ਤਜੀਏ ਲੱਖ ਰੰਗ ਸੁਹਾਬਾ।
ਕਹਿੰਦੇ ਨੇ ਸੁਹਾਬਾ ਰੰਗ ਹੁੰਦਾ ਸਾਧ ਸੰਗਤ ਜੀ ਕੱਚਾ ਕਸੁੰਬੇ ਦਾ ਰੰਗ, ਕਹਿੰਦੇ ਸਮਝ ਲਓ ਦੁਨੀਆਂ ਦੇ ਰੰਗ ਤਮਾਸ਼ਿਆਂ ਦਾ ਜਿਹੜਾ ਉਹਦੇ ਮਨ ਤੇ ਪ੍ਰਭਾਵ ਹੈ ਨਾ, ਕਸੁੰਬੇ ਦੇ ਰੰਗ ਦੀ ਤਰ੍ਹਾਂ ਪਹਿਲਾਂ ਹੀ ਧੋ ਚ ਉਤਰ ਜਾਵੇਗਾ ਜਦੋਂ ਪਹਿਲੀ ਵਾਰ ਹੀ ਸਰਦਾ ਨਾਲ ਇਸ ਬਾਣੀ ਰੂਪੀ ਗੰਗਾ ਚ ਮਨ ਦਾ ਇਸ਼ਨਾਨ ਕਰਵਾਉਣ ਲਈ ਕੋਈ ਆਵੇਗਾ ਤਾਂ
ਦੁੱਖ ਪਾਰ ਪਰ।
ਇਸ ਸਤਸੰਗ ਜੀ ਪੁਲ ਦੇ ਉੱਤੋਂ ਦੀ ਕਹਿੰਦੇ ਨੇ ਸਾਰੇ ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਕੋਈ ਅਮੀਰ ਸਾਰੇ ਪਾਰ ਜਾ ਸਕਦੇ ਹਨ।
ਅਵਲੋਕ ਕਹੇ ਨਜ਼ਰ ਰੂਪਿਆ ਜਾਬਾ,
ਤੇ ਆਪਣੇ ਸਰੂਪ ਨੂੰ ਦੇਖ ਸਕਦਾ ਜਿਹੜਾ ਵੀ ਕੋਈ ਭਾਵੇਂ ਕੋਈ ਰਾਜਾ ਮਹਾਰਾਜਾ ਤੇ ਭਾਵੇਂ ਕੋਈ ਗਰੀਬ ਹੈ। ਮਹਾਰਾਜ ਨੇ ਸਮਝ ਲਓ ਬਾਣੀ ਰੂਪੀ ਪੁਲ ਬਣਾ ਦਿੱਤਾ ਸੰਸਾਰ ਸਮੁੰਦਰ ਤੋਂ ਪਾਰ ਜਾਣ ਲਈ। ਇਸ ਪੁਲ ਦੇ ਉੱਪਰ ਦੀ ਗਰੀਬ ਵੀ ਲੰਘ ਸਕਦੇ ਹੈ, ਅਮੀਰ ਵੀ ਲੰਘ ਸਕਦੇ ਹੈ, ਆਪਣੇ ਨਿੱਜ ਸਰੂਪ ਦਾ ਗਿਆਨ ਹਾਸਲ ਕਰ ਸਕਦੇ ਹਨ।
ਦੇਵਨ ਦੇਵ ਸਦਾ ਪਦ ਸੇਵ,
ਦੇਵਤਿਆਂ ਦੇ ਵੀ ਪੂਜਨੀਕ, ਦੇਵਾਂ ਦੇ ਦੇਵ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਸੇਵਾਦਾਰ ਬਣੋ ਜੀ।
ਜਾਹਰ ਪੀਰ ਗੁਰੂ ਜਗ ਬਾਬਾ,
ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸਾਰੇ ਜਗਤ ਦੇ ਪੂਜਨੀਕ ਨੇ, ਜਾਹਰ ਕਲਾ ਦੇ ਮਾਲਕ ਹਨ, ਐਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਾਡੀ ਨਮਸਕਾਰ ਹੈ।
ਮਤ ਮੰਦ ਭਏ ਕਲ ਮੈਂ ਨਰ,
ਕਹਿੰਦੇ ਨੇ ਕਲਯੁਗ ਦੇ ਵਿੱਚ ਲੋਕਾਂ ਦੀ ਮਤ ਜਿਹੜੀ ਸਾਧ ਸੰਗਤ ਜੀ ਮੰਦੀ ਹੋ ਗਈ ਹੈ, ਫੁਰਨੇ ਮੰਦੇ ਹੋ ਗਏ ਹਨ।
ਰੰਕ ਦਇਓ ਹਰਨਾਮ ਤਨੇ ਮਨ ਮਾਨਕ,
ਕਹਿੰਦੇ ਨੇ ਲੋਕ ਮੰਦੇ ਫੁਰਨਿਆਂ ਕਰਕੇ ਸਮਝ ਲਓ ਭਈ ਆਪਣੇ ਜੀਵਨ ਦੇ ਕੀਮਤੀ ਰਤਨ ਨੂੰ, ਆਤਮ ਵਸਤੂ ਨੂੰ ਗਵਾ ਕੇ ਤੇ ਕੰਗਾਲ ਹੋ ਗਏ, ਗਰੀਬ ਹੋ ਗਏ ਹੈ, ਸ਼ੁਭ ਗੁਣ ਗਵਾਚ ਗਏ ਲੋਕਾਂ ਦੇ ਹਿਰਦੇ ਚੋਂ ਕਲਯੁਗ ਦਾ ਇੰਨਾ ਵੱਡਾ ਪ੍ਰਭਾਵ, ਪਰ ਮਹਾਰਾਜ ਜੀ ਨੇ ਬਾਣੀ ਰੂਪੀ ਮਾਨਕ ਦੇ ਦਿੱਤਾ, ਅਮੀਰ ਬਣਾ ਦਿੱਤਾ, ਗਰੀਬੀ ਦੂਰ ਕਰ ਦਿੱਤੀ, ਜਿਹੜਾ ਇਸ ਬਾਣੀ ਰੂਪੀ ਹੀਰੇ ਨੂੰ ਮਾਨਕ ਨੂੰ ਸਾਧ ਸੰਗਤ ਜੀ ਗ੍ਰਹਿਣ ਕਰ ਲਏਗਾ।
ਬਨਮਾਨ ਭਜੇ ਸਿਮਰੇ ਜੇ ਸਦਾ,
ਜਿਹੜਾ ਕੋਈ ਸਿਮਰੇਗਾ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਹਿਰਦੇ ਦਾ ਮਾਣ ਛੱਡ ਕੇ,
ਪ੍ਰਗਟੇ ਘੜ ਅੰਤਰ ਗਿਆਨ ਅਚਾਨਕ,
ਅਚਾਨਕ ਹੀ ਉਹਦੇ ਹਿਰਦੇ ਚ ਗਿਆਨ ਪ੍ਰਗਟ ਹੋ ਜਾਵੇਗਾ। ਕਹਿੰਦੇ ਕੋਈ ਯਤਨ ਨਹੀਂ ਕਰਨਾ ਪਵੇਗਾ, ਕੋਈ ਹੋਰ ਵੱਖਰੀ ਵਿਧੀ ਨਹੀਂ, ਮਹਾਰਾਜ ਜੀ ਦੀ ਬਾਣੀ ਦੁਆਰਾ ਉਹਨਾਂ ਦੀ ਸੋਭਾ ਕਰੇ, ਵਡਿਆਈ ਕਰੇ, ਸੁਤੇ ਸਿੱਧ ਹਿਰਦੇ ਚ ਗਿਆਨ ਆਵੇਗਾ, ਸੋਝੀ ਆਵੇਗੀ।
ਲਾਕੂਰ ਪਦਾਰਥ ਕੇ ਤਾਇਸਵਾਰ,
ਦੁਨੀਆਂ ਦੇ ਜਿੰਨੇ ਪਦਾਰਥ ਨੇ ਇਹਨਾਂ ਦੇ ਸਵਾਰਥ ਬੰਦੇ ਦੇ ਅੰਦਰੋਂ ਦੂਰ ਹੋ ਜਾਣਗੇ, ਚਲੇ ਜਾਣਗੇ।
ਇਹ ਪਰਮਾਤਮਾ ਦੁਖ ਹਾਨਕ,
ਤੇ ਪਰਮਾਰਥ ਦੇ ਸਾਧ ਸੰਗਤ ਜੀ ਪਾਂਧੀ ਬਣ ਜਾਣਗੇ, ਬਾਣੀ ਪੜਨ ਵਾਲੇ ਆਪਣੇ ਜਨਮ ਮਰਨ ਦੇ ਦੁੱਖ ਨੂੰ ਦੂਰ ਕਰ ਲੈਣਗੇ, ਕੱਟ ਲੈਣਗੇ।
ਗੁਣ ਬ੍ਰਹਮ ਬਹੀਰ ਸਰੀਰ ਭਰਿਓ,
ਕਹਿੰਦੇ ਗੁਣ ਇਹ ਜਿਹੜਾ ਸਰੀਰ ਹੈ ਨਾ, ਗੁਣਾਂ ਦਾ ਸਾਧ ਸੰਗਤ ਜੀ ਖਜ਼ਾਨਾ ਬਣ ਜਾਵੇਗਾ ਜਿਹੜੇ ਬਾਣੀ ਨਾਲ ਜੁੜ ਜਾਣਗੇ।
ਵਰ ਜਾਹਰ ਪੀਰ ਗੁਰੂ ਜਗ ਨਾਨਕ,
ਜਾਹਰ ਪੀਰ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਹਰ ਕਲਾ ਵਰਤਾਉਂਦੇ ਪਏ ਨੇ, ਜਿਹੜਾ ਉਹਨਾਂ ਦੇ ਚਰਨਾਂ ਦਾ ਸੇਵਾਦਾਰ ਬਣੇਗਾ ਭਲਾ ਹੋਵੇਗਾ।
ਕਿਰਬਾਲਾ ਸੰਦੁਰ ਵਾਚ ਚਾਉ ਪਈ, ਸ੍ਰੀ ਕਰਤਾਰ ਪੁਰਖ ਦੁਖ ਗੰਜਨ,
ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਜੋ ਹੈ,
ਭਗਤਨ ਘੇਰ ਸਦਾ ਮਨ ਰੰਜਨ,
ਉਸੇ ਦੇ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਭਗਤਾਂ ਨੂੰ ਸੁਖ ਦੇਣ ਵਾਲੇ ਹਨ, ਜੋ
ਤੇ ਵਿਦਾ ਹੋਏ ਹਟ ਆਏ,
ਉਥੋਂ ਸੱਚਖੰਡ ਵਿੱਚੋਂ ਇਹ ਪੌੜੀ ਉਚਾਰ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਮੇਸ਼ਰ ਤੋਂ ਆਗਿਆ ਲੈ ਕੇ ਵਾਪਸ ਆ ਗਏ ਹਨ ਜੀ।
ਜਗਤ ਗੁਰੂ ਸਿੱਖਾਂ ਨੂੰ ਸੁਖਦਾ,
ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਿੱਖਾਂ ਨੂੰ ਜੋ ਸੁਖ ਦੇਣ ਵਾਲੇ ਹਨ।
ਸ੍ਰੀ ਅੰਗਦ ਸੁਣੀਏ ਇਤਿਹਾਸਾ,
ਭਾਈ ਬਾਲਾ ਜੀ ਕਹਿ ਰਹੇ ਧੰਨ ਗੁਰੂ ਅੰਗਦ ਦੇਵ ਮਹਾਰਾਜ, ਸੁਣੋ ਅੱਗੇ ਦਾ ਇਤਿਹਾਸ, ਜਿਵੇਂ ਗੁਰੂ ਸਾਹਿਬ ਜੀ ਸੱਚਖੰਡ ਤੋਂ ਵਾਪਸ ਸਾਡੇ ਕੋਲ ਪਹੁੰਚੇ,
ਕਮਰੇ ਟਿਕ ਆਏ ਸੁਖ ਰਾਸਾ,
ਸੁੱਖਾਂ ਦੀ ਰਾਸ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚਖੰਡ ਚੋਂ ਵਾਪਸ ਮੁੜ ਕੇ ਧਰੂ ਦੀ ਪੁਰੀ ਵਿੱਚ ਸਾਡੇ ਕੋਲ ਆ ਗਏ, ਜਿੱਥੇ ਮੈਂ ਤੇ ਭਾਈ ਮਰਦਾਨਾ ਜੀ ਬੈਠੇ ਸਾਂ।
ਧਰੂ ਮੰਡਲ ਜੋ ਹੁਤੋ ਸੁਹਾਵਾ,
ਇਹ ਜਿਹੜਾ ਧਰੂ ਦਾ ਮੰਡਲ, ਧਰੂ ਪੁਰੀ ਬਹੁਤ ਸੋਭਨੀਕ ਸੀ,
ਤੇ ਹਮਕੋ ਸੰਗ ਰਲਾਵਾ,
ਉੱਥੇ ਆਣ ਕੇ ਮਹਾਰਾਜ ਜੀ ਨੇ ਫਿਰ ਸਾਨੂੰ ਆਪਣੇ ਨਾਲ ਰਲਾ ਲਿਆ, ਲੈ ਲਿਆ ਸਾਨੂੰ ਦੋਨਾਂ ਨੂੰ।
ਅਵਲੋਕੇ ਆਵਤ ਜਬ ਹੀ,
ਜਿਸ ਵੇਲੇ ਧਰੂ ਭਗਤ ਨੇ ਦੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਆ ਗਏ ਹਨ ਵਾਪਸ ਸੱਚਖੰਡ ਚੋਂ ਹੋ ਕੇ,
ਨਮੋ ਪਰਸਪਰ ਕੀਏ ਮਿਲ ਤਬ ਹੀ,
ਅੱਗੇ ਜਾ ਕੇ ਭਗਤ ਧਰੂ ਜੀ ਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਵੰਦਨਾ ਕੀਤੀ ਹੈ।
ਬੂਝਣ ਲੱਗਿਓ ਪਤੇ ਪੁਨ ਸੋ,
ਤੇ ਫਿਰ ਭਗਤ ਧਰੂ ਜੀ ਪੁੱਛਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੱਚਖੰਡ ਦੀ ਬਾਬਤ ਕੁਝ ਪਤਾ ਉੱਥੋਂ ਦਾ,
ਜਹਾਂ ਨਾ ਪਹੁੰਚ ਸਕਿਓ ਕਬ ਕੋ,
ਜਿੱਥੋਂ ਤੱਕ ਕੋਈ ਸਾਧ ਸੰਗਤ ਜੀ ਬਹੁਤ ਘੱਟ ਪਹੁੰਚਦਾ, ਮਹਾਰਾਜ ਹੁਣ ਉਥੋਂ ਸੱਚਖੰਡ ਚੋਂ ਕੇ ਆਏ ਤੇ ਭਗਤ ਧਰੂ ਨੇ ਉਥੋਂ ਦੀ ਬਾਬਤ ਕੁਝ ਬਚਨ ਕੀਤੇ ਮਹਾਰਾਜ ਨਾਲ।
ਸੱਚਖੰਡ ਕੀ ਦੇਹੋ ਨਿਸ਼ਾਨੀ,
ਆਖਿਆ ਮਹਾਰਾਜ ਆਪ ਜੀ ਸੱਚਖੰਡ ਚੋਂ ਹੋ ਕੇ ਆਏ, ਜੇ ਕੋਈ ਨਿਸ਼ਾਨੀ ਦੱਸ ਦਿਓ ਸਾਨੂੰ ਸੱਚਖੰਡ ਦੇ।
ਕੈਸਾ ਦੇਖਿਓ ਪ੍ਰਭ ਨਿਰਬਾਨੀ,
ਕਿਸ ਤਰ੍ਹਾਂ ਦਾ ਦੇਖਿਆ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਿਰਬੰਧ ਪਦਵੀ ਦਾ ਮਾਲਕ ਹੈ, ਉਹਦੇ ਦਰਸ਼ਨ ਆਪ ਜੀ ਕਰਕੇ ਆਏ, ਉਹਨੂੰ ਮਿਲ ਕੇ ਆਏ ਜੇ, ਉਸ ਨੂੰ ਕਿਸ ਤਰ੍ਹਾਂ ਦਾ ਦੇਖਿਆ। ਹੁਣ ਸਤਸੰਗ ਜੀ ਇੱਥੇ ਇੱਕ ਮਿੰਟ ਲਈ ਆਪਾਂ ਵਿਚਾਰ ਕਰਾਂਗੇ ਵੀ ਭਗਤ ਧਰੂ ਤਾਂ ਮੁਕਤ ਹੈ, ਫਿਰ ਕੀ ਉਹ ਸੱਚਖੰਡੀ ਨਹੀਂ? ਜੋ ਵੀ ਸੱਚਖੰਡੀ ਹੈ ਤੇ ਮਹਾਰਾਜ ਤੋਂ ਸੱਚਖੰਡ ਦੀ ਬਾਬਤ ਪੁੱਛਦਾ ਕਿਉਂ ਪਿਆ? ਅਸਲ ਵਿੱਚ ਸਤਸੰਗ ਜੀ ਜਿਹੜੇ ਭਗਤ ਨੇ, ਜਿਹੜੇ ਬਾਣੀ ਪੜ੍ਹ ਕੇ ਨਾਮ ਜਪ ਕੇ ਆਤਮਕ ਤੌਰ ਤੇ ਤਰੱਕੀ ਕਰਕੇ ਪਹੁੰਚਦੇ ਆ, ਉਹਨਾਂ ਦਾ ਵਾਸਾ ਹੁੰਦਾ ਕਰਮਖੰਡ ਵਿੱਚ ਜਪਜੀ ਸਾਹਿਬ ਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਅਨੁਸਾਰ। ਸੱਚਖੰਡ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਦੇਸ਼, ਉਹਦਾ ਸਵੈ ਦੇਸ਼ ਹੈ। ਕਰਮਖੰਡ ਵੀ ਸੱਚਖੰਡ ਦੇ ਅੰਦਰ ਹੀ ਹੈ, ਪਰ ਪਰਮਾਤਮਾ ਦੇ ਸਤਸੰਗ ਜੀ ਨਾਲ ਰਹਿਣਾ ਜਾਂ ਉਹਦਾ ਸਰੂਪ ਜਾਂ ਉਹਦੀ ਅਭੇਤਾ ਜਾਂ ਹਰ ਵੇਲੇ ਦੇ ਉਹਦੇ ਜਿਹੜੇ ਦਰਸ਼ਨ ਨੇ, ਉਹ ਇੱਕ ਵੱਖਰੀ ਚੀਜ਼ ਹੈ। ਭਗਤ ਹੈ ਮੁਕਤੀ, ਭਗਤ ਸਤਸੰਗ ਜੀ ਸੱਚਖੰਡ ਦੇ ਹੀ ਵਾਸੀ ਨੇ, ਪਰ ਕਰਮਖੰਡ ਦੇ ਵਾਸੀ ਹੈ। ਜਿਵੇਂ ਮੈਂ ਉਸ ਦਿਨ ਬੇਨਤੀ ਕੀਤੀ ਸੀ, ਕੁਝ ਐਸੇ ਮੁਕਤ ਹੁੰਦੇ ਜਿਹੜੇ ਸਤਸੰਗ ਜੀ ਸਰੂਪ ਮੁਕਤ ਨੇ, ਕੁਝ ਸਲੋਕ ਮੁਕਤ ਨੇ, ਕੁਝ ਸਮੀਪ ਮੁਕਤ ਨੇ, ਕੁਝ ਸੰਯੋਜ ਮੁਕਤ ਨੇ, ਹੈ ਉੱਥੇ ਹੀ ਰਹਿੰਦੇ। ਉਹਦਾ ਮੈਂ ਇੱਕ ਦਿਨ ਪ੍ਰਮਾਣ ਦਿੱਤਾ ਸੀ, ਸਮਝ ਲਓ ਸੰਗਤਾਂ ਆਨੰਦਪੁਰ ਸਾਹਿਬ 'ਚ ਮਹਾਰਾਜ ਦੇ ਦਰਸ਼ਨ ਕਰਨ ਜਾਂਦੀਆਂ, ਕਲਗੀਧਰ ਪਾਤਸ਼ਾਹ ਜੀ ਦੇ, ਕੁਝ ਬਹੁਤ ਸਾਰੀਆਂ ਸੰਗਤਾਂ ਸਤ ਸੰਗਤ 'ਚ ਬੈਠ ਕੇ ਮਹਾਰਾਜ ਦੇ ਦਰਸ਼ਨ ਕਰਦੀਆਂ, ਕੁਝ ਐਸੇ ਵੀ ਪ੍ਰੇਮੀ ਨੇ ਜਿਹੜੇ ਮਹਾਰਾਜ ਜੀ ਦੇ ਕੋਲ ਖੜੇ ਰਹਿੰਦੇ ਨੇ, ਚੌਰ ਸਾਹਿਬ ਦੀ ਸੇਵਾ, ਮਹਾਰਾਜ ਜੀ ਦੇ ਚਰਨੀ ਜੋੜਾ ਪਾਉਣਾ, ਉਹ ਨੇੜੇ ਹੋ ਜਾਂਦੇ ਹੋਰ ਉਹਨਾਂ ਨਾਲੋਂ। ਕੁਝ ਐਸੇ ਨੇ ਜਿਹੜੇ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਉਂਦੇ ਆ, ਇਸ਼ਨਾਨ ਕਰਵਾਉਂਦੇ ਆ, ਸ਼ਿਕਾਰ ਜਾਣ ਲੱਗਿਆ ਨਾਲ ਜਾਂਦੇ, ਉਹਨਾਂ ਨਾਲ ਮਹਾਰਾਜ ਸਲਾਹ ਮਸ਼ਵਰਾ ਵੀ ਕਰ ਲੈਂਦੇ ਆ। ਕੁਝ ਐਸੇ ਆ ਭਾਈ ਦਇਆ ਸਿੰਘ ਵਰਗੇ ਜਿਨ੍ਹਾਂ ਨੂੰ ਮਹਾਰਾਜ ਨੇ ਆਖਿਆ ਸੀ ਦਇਆ ਸਿੰਘ ਮੇਰਾ ਰੂਪ ਹੈ, ਇਹ ਆਤਮ ਗਿਆਨ ਦੇ ਸਾਰੇ ਸਵਾਲਾਂ ਦੇ ਜਵਾਬ ਭਾਈ ਦਇਆ ਸਿੰਘ ਦੇਵੇਗਾ। ਇਉਂ ਸਮਝ ਲਓ ਕਿ ਥੋੜ੍ਹੀ ਥੋੜ੍ਹੀ ਨੇੜਤਾ ਵੱਧਦੀ ਜਾਂਦੀ ਹੈ ਵਾਸੀ ਸਾਰੇ ਉੱਥੋਂ ਦੇ। ਇਸ ਕਰਕੇ ਭਗਤ ਜੀ ਬੇਨਤੀ ਕਰਦੇ, ਤੁਸੀਂ ਤਾਂ ਪਰਮੇਸ਼ਰ ਦੇ ਕੋਲੋਂ ਬਿਲਕੁਲ ਗੱਲਬਾਤ ਕਰਕੇ ਆਏ ਜੇ, ਉੱਥੋਂ ਦੀ ਸਾਨੂੰ ਦੱਸੋ ਕੋਈ ਨਿਸ਼ਾਨੀ।
ਕੌਣ ਹੈ ਰੂਪ ਰੰਗ ਹੈ ਤਿੰਨ ਕੋ,
ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਆਪਣਾ ਰੂਪ ਰੰਗ ਕਿਹੜਾ ਹੈ ਜਿਹੜਾ ਤੁਸੀਂ ਦੇਖਿਆ ਹੈ?
ਦਰਸ਼ਨ ਜਾਏ ਕੀਨ ਤੁਮ ਜਿਨ ਕੋ,
ਜਿਸ ਪਰਮਾਤਮਾ ਦੇ ਜਿਸ ਸਰੂਪ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ, ਉਸ ਸਰੂਪ ਦੀ ਸਾਨੂੰ ਕੋਈ ਨਿਸ਼ਾਨੀ ਦੱਸੋ ਕਿਰਪਾ ਕਰਕੇ।
ਅੱਗੇ ਭਈ ਨਾ ਕਬ ਹੀ ਐਸੇ,
ਕਿਉਂਕਿ ਅੱਜ ਤੱਕਰ ਇਸ ਤਰ੍ਹਾਂ ਕਦੇ ਨੀ ਸੀ ਹੋਇਆ ਜੀ।
ਦੇਹ ਸਮੇਤ ਗਏ ਢਿੱਗ ਜੈਸੇ,
ਕੋਈ ਸਰੀਰ ਸਮੇਤ ਏਦਾਂ ਚਲੇ ਗਿਆ ਹੋਵੇ ਪਰਮਾਤਮਾ ਦੇ ਕੋਲ ਸੱਚਖੰਡ ਵਿੱਚ ਤੇ ਦਰਸ਼ਨ ਕਰਕੇ ਇਸ ਰੂਪ ਦੇ ਆਵੇ, ਅੱਜ ਤੱਕ ਏਦਾਂ ਕਦੇ ਨੀ ਹੋਇਆ ਜੀ।
ਉਤਮ ਭਗਤ ਧਰੁਵ ਤੁਮ ਸੁਣੀਐ,
ਇਹ ਧਰੁਵ ਭਗਤ ਦੀ ਸਤਸੰਗ ਦੀ ਬੇਨਤੀ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਪਵਿੱਤਰ ਮੁਖ ਤੋਂ ਇਉਂ ਬਚਨ ਲੱਗ, ਕਹਿੰਦੇ ਭਗਤ ਧਰੁਵ ਜੀ ਤੁਸੀਂ ਤਾਂ ਬਹੁਤ ਉੱਤਮ ਭਗਤ ਜੇ, ਬਹੁਤ ਉੱਚੀ ਅਵਸਥਾ ਦੇ ਮਾਲਕ ਜੇ, ਸੁਣੋ ਤੁਸੀਂ।
ਰੂਪ ਰੰਗ ਤੇ ਕੋ ਨਾ ਗੁਣੀਏ,
ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਰੂਪ ਰੰਗ ਨਹੀਂ ਹੈ ਜਾਣਿਆ ਜਾਂਦਾ।
ਭਗਤਾਂ ਧਿਆਨ ਹੇਤ ਮੈਨ ਜਾਉਣਾ,
ਜਿਸ ਸਰੂਪ ਦੇ ਅਸੀਂ ਦਰਸ਼ਨ ਕਰਕੇ ਆਏ ਤੁਸੀਂ ਉਹਦੀ ਨਿਸ਼ਾਨੀ ਮੰਗਦੇ ਜੇ, ਉਹ ਸਿਰਫ ਭਗਤਾਂ ਦੇ ਧਿਆਨ ਵਾਸਤੇ, ਧਿਆਨ ਜੋੜਨ ਵਾਸਤੇ ਪ੍ਰਮਾਤਮਾ ਉਸ ਰੂਪ ਵਿਖਾਲ ਦਿੰਦਾ, ਉਵੇਂ ਉਹਦਾ ਰੂਪ ਰੰਗ ਕੋਈ ਨਹੀਂ ਹੈ। ਹਾਂ, ਭਗਤਾਂ ਨੂੰ ਦਰਸ਼ਨ ਕਿਹੜੇ ਰੂਪ ਚ ਉਹਨੇ ਦੇਣੇ ਆ, ਭਗਤਾਂ ਦੀ ਸ਼ਰਧਾ ਅਨੁਸਾਰ ਉਹਨਾਂ ਦੇ ਧਿਆਨ ਗੋਚਰਾ ਹੋ ਜਾਂਦਾ ਜ਼ਰੂਰ, ਭਗਤਾਂ ਵਾਸਤੇ ਉਹ ਦਰਸ਼ਨ ਦਿੰਦਾ ਹੈ ਕੋਈ ਸਰੂਪ ਧਾਰ ਕੇ।
ਹਿਤ ਸ਼ਾਮ ਸਰੂਪ ਸਲੋਨਾ,
ਆਖਿਆ ਫਿਰ ਉਸ ਸਰੂਪ ਦੇ ਜੇ ਤੁਸੀਂ ਕਹਿੰਦੇ ਜੇ ਜਿਹੜੇ ਚ ਅਸੀਂ ਦਰਸ਼ਨ ਕਰਕੇ ਆਏ, ਉਹ ਸਰਗੁਣ ਸਰੂਪ, ਉਹ ਅਲਸੀ ਦੇ ਫੁੱਲਾਂ ਵਰਗਾ ਸੋਹਣਾ ਸਰੂਪ ਸੀ ਪਰਮਾਤਮਾ ਦਾ।
ਸੱਸ ਸਵਿਤਾ ਕੋਟ ਕੇ ਉਜਿਆਰਾ,
ਉਸ ਸਰੂਰ ਦੇ ਵੀ ਸੱਸ ਸਵਿਤਾ, ਸੱਸ ਚੰਦਰਮਾ, ਸੂਰਜ, ਕਰੋੜਾਂ ਸੂਰਜ ਤੇ ਚੰਦਰਮਾ ਇਕੱਠੇ ਹੋ ਜਾਣ, ਉਸ ਸਰੂਪ ਦੀ ਬਰਾਬਰਤਾ ਨਹੀਂ ਕਰ ਸਕਦੇ।
ਬ੍ਰਹਮ ਆਦਿਕ ਜਿਹ ਪਾਏ ਨਾ ਪਾਰ,
ਕਹਿੰਦੇ ਬ੍ਰਹਮਾ ਆਦਿਕ ਨੇ ਵੀ ਜਿਸ ਸਰੂਪ ਦਾ ਪਾਰਾਵਾਰ ਨਹੀਂ ਪਾਇਆ ਹੈ।
ਕੋਟ ਕਾਮ ਕੀ ਸੁੰਦਰਤਾਈ,
ਕਹਿੰਦੇ ਨੇ ਕਰੋੜਾਂ ਕਾਮ ਦੇਵਤਿਆਂ ਦੀ ਸੁੰਦਰਤਾ ਇੱਕ ਥਾਂ ਤੇ ਜਿਵੇਂ ਇਕੱਠੀ ਕਰ ਲਈ ਜਾਵੇ ਤਾਂ।
ਇੱਕ ਨਾਹ ਕੀ ਨਾ ਕਰੇ ਸਾਮਤਾਈ,
ਇਹ ਕਰੋੜਾਂ ਸੁੰਦਰਤਾਵਾਂ ਇੱਕ ਥਾਂ ਤੇ ਇਕੱਠੀਆਂ ਹੋ ਜਾਣ ਤੇ ਪਰਮੇਸ਼ਰ ਦੇ ਇੱਕ ਨੌ ਦੀ ਬਰਾਬਰਤਾ ਨਹੀਂ ਕਰ ਸਕਦੀਆਂ।
ਉਪਮਾ ਮੈਂ ਦੇਵਾਂ ਤਿੰਨ ਕੀ,
ਆਖਿਆ ਭਗਤ ਜੀ ਉਸ ਪਰਮਾਤਮਾ ਦੇ ਸਰਗੁਣ ਸਰੂਪ ਦੀ ਜਿਸ ਦੇ ਮੈਂ ਦਰਸ਼ਨ ਕਰਕੇ ਆਇਆ, ਕਿਹੜੀ ਉਪਮਾ ਤੁਹਾਨੂੰ ਦੱਸੀਏ?
ਸਰਬਰ ਕੋਈ ਨਾ ਦੇਖੋ ਜਿਨ ਕੀ,
ਸਰਬਰ ਹੁੰਦਾ ਬਰਾਬਰ, ਉਹਨਾਂ ਦੇ ਬਰਾਬਰ ਮੈਨੂੰ ਕੁਝ ਦਿਸ ਨਹੀਂ ਰਿਹਾ ਵੀ ਮੈਂ ਆਖਾਂ ਪਰਮਾਤਮਾ ਇਸ ਵਸਤੂ ਵਰਗਾ, ਉਹਨਾਂ ਦੇ ਬਰਾਬਰ ਹੈ ਹੀ ਕੁਝ ਨਹੀਂ। ਕਰੋੜਾਂ ਸੂਰਜ, ਕਰੋੜਾਂ ਚੰਦਰਮਾ ਪਰਮਾਤਮਾ ਦੀ ਇੱਕ ਨਹੁੰ ਦੀ ਬਰਾਬਰਤਾ ਨਹੀਂ ਕਰ ਸਕਦੇ। ਐਸਾ ਸਰੂਪ ਹੈ ਜਿਹੜਾ ਉਹ ਭਗਤਾਂ ਦੇ ਗੋਚਰੇ ਆਪਣੇ ਦਰਸ਼ਨ ਕਰਵਾ ਦਿੰਦਾ ਜਿਸ ਸਰੂਪ ਦੇ।
ਅਨੰਤ ਬ੍ਰਹਿਮੰਡ ਦੇ ਮਹਿ ਬਣੇ,
ਕਹਿੰਦੇ ਉਹਦੇ ਵਿਰਾਟ ਸਰੂਪ ਵਿੱਚ ਅਨੇਕਾਂ ਬ੍ਰਹਿਮੰਡ ਬਣੇ ਹੋਏ ਹਨ।
ਜਿਉਂ ਤਰਵਰ ਬਹੁ ਫਲ ਕੇਸਨ,
ਜਿਵੇਂ ਕਿਸੇ ਦਰਖਤ ਨੂੰ ਬਹੁਤ ਸਾਰੇ ਫਲ ਲੱਗੇ ਹੋਣ ਜੀ।
ਕਹਿਣ ਸੁਣ ਤੇ ਜਾਣ ਅਨੰਤ,
ਕਹਿੰਦੇ ਕਹਿਣ ਸੁਣ ਤੋਂ ਅਸਲ ਵਿੱਚ ਉਹਦਾ ਸਰੂਪ ਪਰੇ ਹੈ, ਉਹ ਅੰਤ ਤੋਂ ਰਹਿਤ ਹੈ, ਐਸੀ ਸੋਭਾ ਹੈ, ਉਸ ਦੀ ਸੋਭਾ ਦਾ ਮਾਲਕ ਹੈ।
ਨਿਖਲ ਭਵਨ ਕੋ ਰਾਜਤ ਕੰਤ,
ਜਿਹੜਾ ਸਾਰੇ ਭਵਨਾਂ ਦਾ ਮਾਲਕ ਹੈ, ਸਵਾਮੀ ਹੈ।
ਸਭਨ ਵਿਖੇ ਜਿਹ ਜੋਤ ਸਮਾਨੀ,
ਜਿਸ ਦੀ ਜੋਤ ਸਾਰੇ ਭਾਵਨਾ ਵਿੱਚ ਸਾਰੇ ਜੀਵਾਂ ਵਿੱਚ ਸਮਾਈ ਹੋਈ ਹੈ ਜੀ।
ਸਭਾ ਅਰੇਵ ਸਰਵ ਕੋ ਦਾਨੀ,
ਉਹ ਸਾਰਿਆਂ ਦਾ ਦਾਤਾ, ਸਾਰਿਆਂ ਨੂੰ ਦਾਨ ਦੇਣ ਵਾਲਾ, ਪਰ ਸਾਰਿਆਂ ਚ ਜੋਤ ਵਸੀ ਹੋਣ ਦੇ ਬਾਵਜੂਦ ਵੀ ਉਹ ਨਿਰਲੇਪ ਹੈ।
ਸੁਣ ਕੇ ਨੌ ਧਰੂ ਹਰਖਿਆ ਪਾਰ,
ਕਹਿੰਦੇ ਸੁਣ ਕੇ ਮਹਾਰਾਜ ਜੀ ਤੋਂ ਇਹ ਪਰਮੇਸ਼ਰ ਦੀ ਵਡਿਆਈ, ਭਗਤ ਧਰੂ ਜੀ ਬਹੁਤ ਖੁਸ਼ ਹੋਏ ਜੀ।
ਨਿਰੰਕਾਰ ਕੇ ਤੁਮ ਆਕਾਰ,
ਆਖਿਆ ਮਹਾਰਾਜ ਮੈਨੂੰ ਤੇ ਇੰਨਾ ਪਤਾ ਵੀ ਉਸੇ ਨਿਰੰਕਾਰ ਦਾ ਤੁਸੀਂ ਆਕਾਰ ਜੇ, ਤੁਸੀਂ ਉਸੇ ਪ੍ਰਮਾਤਮਾ ਦਾ ਸਰੂਪ ਜੀ। ਅੱਗੇ ਭਗਤ ਜੀ ਨੇ ਇੱਦਾਂ ਆਖਿਆ ਮਹਾਰਾਜ ਨੂੰ,
ਨਿਸ਼ਚਾ ਮੋਹੇ ਅਦਕ ਅਤ ਗਾਡੋ,
ਇਹ ਮੇਰਾ ਨਿਸ਼ਚਾ ਬਹੁਤ ਗੂੜਾ ਹੈ। ਹੁਣ ਆਪਾਂ ਸਾਧ ਸੰਗਤ ਜੀ ਇੱਥੇ ਇਹੀ ਇੰਨਾ ਕੁ ਸੋਚ ਲਈਏ ਵੀ ਧਰੂ ਭਗਤ ਬਚਨ ਕੀ ਕਰਦਾ, ਉਹ ਕਹਿੰਦਾ ਜੀ ਠੀਕ ਹੈ ਤੁਸੀਂ ਨਿਰੰਕਾਰ ਦੀ ਵਡਿਆਈ ਕੀਤੀ, ਜਿਹੜਾ ਸਰੂਪ ਤੁਹਾਨੂੰ ਦਿਸਿਆ, ਪਰ ਮੈਂ ਇਹ ਕਹਿੰਦਾ ਇਹ ਮੇਰਾ ਨਿਸ਼ਚਲ, ਇਹ ਦ੍ਰਿੜ ਨਿਸ਼ਚਾ ਮੇਰਾ ਬਹੁਤ ਗੂੜਾ ਵੀ ਉਸੇ ਨਿਰੰਕਾਰ ਦਾ ਹੀ ਤੇ ਆਪ ਜੀ ਸਰੂਪ ਜੇ, ਉਸੇ ਪ੍ਰਮਾਤਮਾ ਦਾ ਰੂਪ। ਹੁਣ ਆਪਾਂ ਦੇਖਣਾ ਵੀ ਕੀ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਨਿਰੰਕਾਰ ਦਾ ਝੋਲਾ ਪਿਆ, ਕਦੇ ਕਦੇ ਝਲਕਾਰਾ, ਕਦੇ ਐਂ ਲੱਗਿਆ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਬਾਣੀ ਨਿਰੰਕਾਰ ਹੈ, ਤੇ ਇਹ ਬਾਣੀ ਪ੍ਰਮਾਤਮਾ ਅਸਲ ਵਿੱਚ, ਇਹ ਬਾਣੀ ਗੁਰੂ ਹੈ, ਇਹ ਭਾਵਨਾ ਹੈ, ਭਗਤ ਜੀ ਕਹਿ ਰਹੇ ਨੇ ਉਸੇ ਨਿਰੰਕਾਰ ਦਾ ਆਕਾਰ ਰੂਪ ਜੇ, ਤੇ ਇਹ ਮੇਰਾ ਨਿਸ਼ਚਾ ਹੈ, ਇਹ ਮੈਂ ਕੋਈ ਐਵੇਂ ਨੀ ਕਹਿੰਦਾ ਉੱਪਰੋਂ, ਕਹਿੰਦੇ ਗੂੜਾ ਨਿਸ਼ਚਾ ਮੇਰੇ ਮਨ ਦਾ। ਠੀਕ ਹੈ, ਉਹ ਭਗਤਾਂ ਦੇ ਵਾਸਤੇ ਉਹਨੇ ਉਸ ਰੂਪ ਸਰਗੁਣ ਬਣਾ ਲਿਆ, ਦਰਸ਼ਨ ਦੇ ਦਿੱਤੇ, ਅਸਲ ਵਿੱਚ ਤੁਸੀਂ ਉਸੇ ਪ੍ਰਮਾਤਮਾ ਦਾ ਰੂਪ ਹੋ।
ਧਨ ਭਾਗ ਦੇਖਿਓ ਟਿਕ ਠੰਡੋ,
ਤੇ ਭਗਤ ਜੀ ਕਹਿੰਦੇ ਧਨ ਭਾਗ ਮੇਰੇ, ਮੈਂ ਤੁਹਾਨੂੰ ਕੋਲ ਹੋ ਕੇ ਦੇਖ ਲਿਆ, ਇਹ ਵੀ ਸਰਗੁਣ ਸਰੂਪ ਪ੍ਰਮਾਤਮਾ ਦਾ ਹੀ ਹੈ ਜੋ ਮੇਰੇ ਸਾਹਮਣੇ ਖੜਾ ਤੁਹਾਡੇ ਰੂਪ ਵਿੱਚ।
ਕਲ ਮੈਂ ਨਾਮ ਕਰੇ ਉਪਦੇਸ਼,
ਕਲਯੁਗ ਦੇ ਵਿੱਚ ਨਾਮ ਦਾ ਉਪਦੇਸ਼ ਦੇਣ ਵਾਸਤੇ,
ਪਾਵਤ ਨਾਰਜੇ ਅਦਕ ਕਲੇਸ਼,
ਜਿਹੜੇ ਬਹੁਤ ਲੋਕ ਕਲੇਸ਼ਾਂ ਚ ਫਸੇ ਦੁਖੀ ਨੇ, ਉਹਨਾਂ ਦਾ ਭਲਾ ਕਰਨ ਲਈ ਤੁਸੀਂ ਇਹ ਸਰੂਪ ਧਾਰਨ ਕੀਤਾ ਹੈ।
ਸਹਿ ਨਾ ਸਕੇ ਤਿੰਨ ਕੋ ਦੁੱਖ ਭਾਰੀ,
ਕਿਉਂਕਿ ਤੁਸੀਂ ਉਹਨਾਂ ਦੇ ਦੁੱਖ ਸਹਿ ਨੀ ਸਕੇ, ਜਰ ਨੀ ਸਕੇ, ਉਹਨਾਂ ਨੇ ਪਕਾਰਾਂ ਕੀਤੀਆਂ ਤੇ ਉਹਨਾਂ ਦਾ ਭਲਾ ਕਰਨ ਵਾਸਤੇ ਸਰੀਰ ਧਾਰਿਆ ਹੈ।
ਭਰਿਓ ਰੂਪ ਤੋਂ ਭਰਿਓ ਉਪਕਾਰੀ,
ਇਹ ਪਰਉਪਕਾਰੀ ਸਰੂਪ ਮਹਾਰਾਜ ਤੁਸੀਂ ਧਾਰਿਆ, ਭਾਵ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਰੂਪ ਵਿੱਚ ਹੈ।
ਦੀਨ ਬੰਧ ਹੋ ਦੀਨ ਦਇਆਲ,
ਹੇ ਦੀਨਾ ਬੰਧੂ, ਦੀਨਾ ਤੇ ਦਇਆ ਕਰਨ ਵਾਲੇ ਮਹਾਰਾਜ ਗੁਰੂ ਨਾਨਕ ਦੇਵ ਜੀ।
ਦੀਨਾ ਨਾਥ ਹੈ ਨਾਮ ਵਿਸ਼ਾਲ,
ਤੁਹਾਡਾ ਨਾਮ ਬਹੁਤ ਮਹਾਰਾਜ ਪਰਉਪਕਾਰੀ ਦੀਨਾ ਨਾਥ ਤੁਹਾਨੂੰ ਕਹਿੰਦੇ ਹੈ, ਜਿਹੜਾ ਵੀ ਦੀਨ ਬਣ ਕੇ ਤੁਹਾਡੀ ਸ਼ਰਨ ਚ ਆਵੇਗਾ ਤੁਸੀਂ ਉਹਦੇ ਮਾਲਕ ਹੋ, ਉਸ ਤੇ ਦਇਆ ਕਰਨ ਵਾਲੇ ਹੋ।
ਉਸ ਤੁੱਤ ਕੇ ਬਚਨ ਇਉਂ ਕਹਿ ਸੁਣ ਕੇ,
ਕਹਿੰਦੇ ਇਉਂ ਉਸ ਤੁੱਤ ਦੇ ਬਚਨ ਭਗਤ ਧਰੂ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਕੀਤੇ ਹਨ।
ਵੈਸੇ ਕਿਤ ਕਾਲ ਜਨ ਗੁਣ ਕੇ,
ਕੁਝ ਕੁ ਦੇਰ ਬੈਠੇ ਨੇ ਮਹਾਰਾਜ ਜੀ ਧਰੂ ਦੇ ਕੋਲੇ, ਆਪੋ ਵਿੱਚ ਦੀ ਬਚਨ ਬਲਾਸ ਹੋਏ ਹਨ ਇਸ ਤਰ੍ਹਾਂ ਦੇ।
ਬੋਲੇ ਬਹੁਰ ਸੁਣੋ ਧਰੂ ਪਿਆਰੇ,
ਫਿਰ ਕੁਝ ਕੁ ਸਮੇਂ ਬਾਅਦ ਸਤਿਗੁਰੂ ਜੀ ਆਪਣੇ ਪਵਿੱਤਰ ਮੁਖ ਤੋਂ ਬੋਲੇ, ਹੇ ਪਿਆਰੇ ਧਰੂ ਭਗਤ ਜੀ ਸੁਣੋ,
ਆਪ ਚਰਨੇ ਕੀ ਚਾਹੇ ਹਮਾਰੇ,
ਹੁਣ ਸਾਡੀ ਜਾਣ ਦੀ ਵਾਪਸ ਤਿਆਰੀ ਹੈ, ਇੱਛਾ ਹੈ, ਆਗਿਆ ਦਿਓ ਸਾਨੂੰ।
ਕਰਨੇ ਕਾ ਜਾਏ ਤਲ ਸ਼ੋਨੀ,
ਸ਼ੋਨੀ ਧਰਤੀ ਨੂੰ ਕਹਿੰਦੇ ਆ, ਅਸੀਂ ਧਰਤੀ ਤੇ ਜਾ ਕੇ ਬਹੁਤ ਕਾਰਜ ਅਜੇ ਕਰਨੇ ਨੇ, ਇਸ ਕਰਕੇ ਹੁਣ ਅਸੀਂ ਚੱਲਦੇ ਹਾਂ।
ਆਇਸ ਦੇਹੋ ਤਬ ਕੀਰਤ ਨੋਨੀ,
ਆਖਿਆ ਤੁਹਾਡੀ ਬਹੁਤ ਕੀਰਤੀ ਹੈ ਭਗਤ ਜੀ, ਸਾਨੂੰ ਆਗਿਆ ਦਿਓ ਜਾਣ ਦੇ।
ਪ੍ਰਭੂ ਸੁਣ ਕੇ ਇਹ ਬਚਨ ਉਚਾਰ,
ਮਹਾਰਾਜ ਜੀ ਦੇ ਬਚਨ ਸੁਣ ਕੇ ਧਰੂ ਭਗਤ ਜੀ ਅੱਗੇ ਏਦਾਂ ਬੋਲੇ ਹਨ,
ਆਇਸ ਸਦਾ ਤੁਮੇ ਕਰਤਾਰ,
ਆਖਿਆ ਮਹਾਰਾਜ ਮੈਂ ਕੌਣ ਤੁਹਾਨੂੰ ਆਗਿਆ ਦੇਣ ਵਾਲਾ, ਤੁਸੀਂ ਖੁਦ ਕਰਤਾਰ ਜੇ, ਤੇ ਕਰਤਾਰ ਦੀ ਆਗਿਆ ਸਾਰੇ ਪਾਸੇ ਚੱਲਦੀ ਹੈ, ਸਗੋਂ
ਵਿਚਰੋ ਜਹਾਂ ਇੱਛਾ ਹੋਰ ਤੇਰੇ,
ਜਿੱਥੇ ਤੁਹਾਡੇ ਮਨ ਦੀ ਇੱਛਾ ਤੁਸੀਂ ਵਿਚਰ ਸਕਦੇ ਜੇ, ਤੁਹਾਨੂੰ ਕਿਸੇ ਤੋਂ ਆਗਿਆ ਲੈਣ ਦੀ ਲੋੜ ਨਹੀਂ, ਮੈਨੂੰ ਪਤਾ ਹੈ।
ਦਰਸ਼ਨ ਹੇਰੇ,
ਮਹਾਰਾਜ ਤੁਹਾਡੇ ਦਰਸ਼ਨ ਕੀਤੇ ਸਾਰੇ ਪਾਪ ਉਤਰ ਜਾਂਦੇ ਹਨ ਜੀ।
ਕਰੀ ਪ੍ਰਸ ਪਰ ਤਭੀ ਬੰਧਨ,
ਫਿਰ ਆਪੋ ਵਿੱਚ ਦੀ ਸਾਧ ਸੰਗਤ ਜੀ ਦੋਨਾਂ ਨੇ ਨਮਸਕਾਰ ਕੀਤੀ, ਮਹਾਰਾਜ ਜੀ ਨੇ ਧਰੂ ਭਗਤ ਨਾਲ ਪਿਆਰ ਕੀਤਾ ਤੇ ਭਗਤ ਧਰੂ ਜੀ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ ਜੀ।
ਕਹਿ ਤੇ ਗਮ ਨੇ ਦੋਖ ਨਿਕੰਦਨ,
ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹੁਣ ਧਰੂ ਦੀ ਪੁਰੀ ਚੋਂ ਦਰਸ਼ਨ ਦੇ ਕੇ ਵਾਪਸ ਆ ਗਏ ਹਨ।
ਕੇਤਕ ਦੂਰ ਤਬ ਹੀ ਚੱਲ ਆਏ,
ਕਹਿੰਦੇ ਜਦੋਂ ਕੁਝ ਕੁ ਦੂਰ ਚੱਲ ਕੇ ਆਏ ਹਨ ਵਾਪਸ ਤਾਂ,
ਮਰਦਾਨੇ ਤਾਂ ਬੈਣ ਵਾਲਾ,
ਭਾਈ ਮਰਦਾਨਾ ਜੀ ਨੇ ਮਹਾਰਾਜ ਜੀ ਦੇ ਚਰਨਾਂ ਚ ਇਸ ਤਰ੍ਹਾਂ ਬੇਨਤੀ ਕੀਤੀ ਹੈ,
ਜੇਤੇ ਨਭ ਚਰ ਹੈ ਨਭ ਮਾਹੀ,
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਆਕਾਸ਼ ਵਿੱਚ ਵਿਚਰਨ ਵਾਲੇ ਜਿੰਨੇ ਵੀ ਨੇ ਭਗਤ, ਜਿੰਨੀਆਂ ਪੁਰੀਆਂ ਨੇ ਇੱਥੇ,
ਮੰਡਲ ਸਭ ਤੇ ਔਰ ਭਾਹੀ,
ਇਹ ਧਰੂ ਮੰਡਲ ਮਹਾਰਾਜ ਸਾਰਿਆਂ ਤੋਂ ਉੱਚਾ ਹੈ, ਸਾਰਿਆਂ ਤੋਂ ਉਤਕ੍ਰਿਸ਼ਟ ਹੈ।
ਭੂਤਲ ਤੇ ਪੂਰਦ ਹੈ ਜੇਤੋ।
ਮਹਾਰਾਜ ਕਿੰਨਾ ਕੁਛ ਆ ਧਰਤੀ ਤੋਂ, ਕੁਝ ਆਪ ਦੀ ਕਿਰਪਾ ਕਰਕੇ ਦੱਸੋ।
ਮੁਝੇ ਬਤਾਵੋ ਸੋ ਪ੍ਰਾਪਤ ਤੋ।
ਮਹਾਰਾਜ ਕਿਰਪਾ ਕਰਕੇ ਮੈਨੂੰ ਦੱਸੋ ਭਈ ਆਪਾਂ ਕਿੱਥੇ ਕਹਾਂ ਇਸ ਵੇਲੇ।
ਹਮਸੇ ਅਲਪਨ ਕੋਵੇ ਥਾਨਾ।
ਮਹਾਰਾਜ ਸਾਡੇ ਵਰਗੇ ਅਲਪ ਬੁੱਧੀ ਵਾਲਿਆਂ ਨੂੰ ਦੱਸੋ ਕੌਣ ਇਸ ਥਾਂ ਤੇ ਲਿਆ ਸਕਦਾ ਸੀ।
ਕੁਝ ਬਿਨ ਕੌਣ ਦਿਖਾਏ ਮਹਾਨਾ।
ਮਹਾਰਾਜ ਇਹ ਕਿੰਨੇ ਦਿਖਾਉਣੇ ਸੀ ਸਾਨੂੰ ਇਹ ਆਕਾਸ਼ ਵਾਲੀਆਂ ਪੂਰੀਆਂ ਤੁਹਾਡੇ ਤੋਂ ਬਿਨਾਂ। ਇਹ ਤਾਂ ਤੁਸਾਂ ਕਿਰਪਾ ਕੀਤੀ ਸਾਨੂੰ ਦਰਸ਼ਨ ਕਰਾ ਦਿੱਤੇ।
ਸ੍ਰੀ ਗੁਰ ਕਹੇ ਸੁਣੋ ਮਰਦਾਨੇ।
ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਮਹਾਰਾਜ ਨੇ ਆਖਿਆ ਸੁਣੋ ਭਾਈ ਮੇਰੇ ਪਿਆਰੇ ਭਾਈ ਮਰਦਾਨਾ ਜੀ,
ਮੰਡਲ ਜੇ ਤੋ ਪ੍ਰਮਾਣੇ।
ਧਰੂ ਮੰਡਲ ਦਾ ਜਿਤਨਾ ਕੁ ਪ੍ਰਮਾਣ ਹੈ ਉਹ ਤੁਹਾਨੂੰ ਦੱਸਦੇ ਹਾਂ।
39 ਲੱਖ ਯੋਜਨ ਉੱਚਾ।
ਮਹਾਰਾਜ ਨੇ ਆਖਿਆ ਇਹ ਗਿਣਤੀ ਮਿਣਤੀ ਤੋਂ ਉਵੇਂ ਉੱਪਰ ਹੈ, ਸਾਰਾ ਕੁਝ ਲੱਖਾਂ ਯੋਜਨ ਉਚਾਈ ਹੈ ਧਰਤੀ ਤੋਂ ਇੱਥੋਂ ਦੀ।
39 ਲੱਖ ਯੋਜਨ ਉੱਚਾ।
39 ਲੱਖ ਸਾਧ ਜੀ ਕੁਝ ਗ੍ਰੰਥਾਂ ਦੇ ਲਿਖੇ ਹੋਏ ਬਚਨ ਨੇ, ਕਹਿੰਦੇ ਨੇ ਮਹਾਰਾਜ ਨੇ ਆਖਿਆ ਵੀ 39 ਲੱਖ ਯੋਜਨ ਭਾਈ ਮਰਦਾਨੇ ਆਪਾਂ ਧਰਤੀ ਤੋਂ ਇਸ ਵੇਲੇ ਉੱਪਰ ਹਾਂ।
ਇਸ ਦੀ ਸਰਬਰ ਕੋ ਨਾ ਪਹੁੰਚਾ।
ਇਹਦੀ ਬਰਾਬਰ ਹੋਰ ਕੋਈ ਨੀ ਅਜੇ ਤੱਕ ਪਹੁੰਚਾ। ਇੱਥੇ ਸਾਧਸੰਗਤ ਦੀ ਸਮਾਪਤੀ ਹੋਈ ਹੈ ਸਮੇਂ ਦੀ। ਸੋ ਗੁਰੂ ਸਾਹਿਬ ਜੀ ਦੀ ਵਡਿਆਈ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਹੋਈਆਂ, ਭੁੱਲਾਂ ਚੁੱਕਾਂ ਦੇ ਗੁਰੂ ਕੀ ਸਾਜੀ ਨਿਵਾਜੀ ਸੰਗਤ ਕਿਰਪਾ ਕਰਕੇ ਖਿਮਾ ਬਖਸ਼ੇ। ਕਥਾ ਤੇ ਕੀਰਤਨ ਸਾਧਸੰਗਤ ਜੀ ਸਰਵਣ ਕਰਨ ਦਾ, ਸਾਧਸੰਗਤ ਕਰਨ ਦਾ ਅਸਲ ਵਿੱਚ ਮਨੋਰਥ ਇਹ ਹੁੰਦਾ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਪਿਆਰ ਸਾਡੇ ਮਨ 'ਚ ਪੈਦਾ ਹੋ ਸਕੇ, ਆਪਾਂ ਕੁਝ ਇੱਕ ਕਰਮਾਂ ਕਰਕੇ ਮਹਾਰਾਜ ਜੀ ਦੇ ਨੇੜੇ ਹੋ ਸਕੀਏ, ਜਿਸ ਕਰਕੇ ਆਪਣਾ ਸੰਸਾਰ ਤੇ ਆਉਣਾ ਸਫਲਾ ਹੋਵੇ। ਇਸ ਲਈ ਥੋੜਾ ਥੋੜਾ ਆਪਣੇ ਮਨ 'ਚ ਪਿਆਰ ਜ਼ਰੂਰ ਜਗਾਉਣਾ ਚਾਹੀਦਾ, ਕਿਉਂਕਿ ਮਹਾਰਾਜ ਦੇ ਬਚਨ ਨੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਕਰਨਾ ਮਹਾਰਾਜ ਜੀ ਦੇ ਚਰਨਾਂ ਨਾਲ, ਤੇ ਮਹਾਰਾਜ ਕੌਣ ਹੈ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਜਿੰਨਾ ਬਾਣੀ ਦਾ ਅਦਬ ਸਤਿਕਾਰ ਤੇ ਪ੍ਰੇਮ ਕਰ ਲਾਂਗੇ ਉਨਾ ਛੇਤੀ ਸਾਡਾ ਭਲਾ ਹੋਵੇਗਾ। ਭੁੱਲਾ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।